ਨਿਵੇਂ ਪਾਤਸ਼ਾਹ ਜੀ ਮਹਾਰਾਜ ਸਿੱਖਾਂ ਨੂੰ ਉਪਦੇਸ਼ ਦੇ ਕੇ ਨਿਵਾਜ ਰਹੇ ਨੇ। ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਮਹਾਰਾਜ ਸਾਡੇ ਤੇ ਕਿਰਪਾ ਕਰੋ। ਗੁਰਦੇਵ ਨੇ ਬਚਨ ਕੀਤੇ, ਗੁਰਬਾਣੀ ਨੂੰ ਪੜ੍ਹੋ, ਵਿਚਾਰੋ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲੋ। ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਸਤਿਗੁਰੂ ਜੀ ਦੇ ਬਚਨਾਂ ਦੀ ਪਾਲਣਾ ਕਰਕੇ ਗੁਰਬਾਣੀ ਪੜ੍ਹਦੇ, ਸੁਣਦੇ ਤੇ ਕਥਾ ਕਰਦੇ। ਜਦੋਂ ਕਥਾ ਕਰਦੇ ਸੁਣਨ ਵਾਲਿਆਂ ਉੱਤੇ ਬਹੁਤ ਅਸਰ ਹੁੰਦਾ, ਪ੍ਰਭਾਵ ਹੁੰਦਾ। ਕੁਝ ਸਿੱਖ ਆਏ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਗੁਰਬਾਣੀ ਦੀ ਕਥਾ ਤਾਂ ਹੋਰ ਵੀ ਬਹੁਤ ਗੁਰਸਿੱਖ ਕਰਦੇ ਨੇ, ਪਰ ਜਦੋਂ ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਕਥਾ ਕਰਦੇ ਹਨ, ਸਾਡਾ ਮਨ ਟਿਕ ਜਾਂਦਾ ਹੈ, ਸ਼ਬਦ ਦੇ ਰਸ ਨੂੰ ਮਾਣਦਾ ਹੈ, ਸੱਜੇ ਖੱਬੇ ਨਹੀਂ ਭਜਦਾ, ਸਾਡੇ ਮਨ ਨੂੰ ਗੁਰੂ ਕੀ ਮਤ ਪ੍ਰਾਪਤ ਹੁੰਦੀ ਹੈ। ਐਸਾ ਕਿਉਂ? ਛੇਵੇਂ ਪਾਤਸ਼ਾਹ ਨੇ ਬਚਨ ਕਹੇ, ਭਾਈ ਸਿੱਖੋ, 14 ਗੁਣ ਵਕਤੇ ਦੇ ਹੁੰਦੇ ਹਨ, 14 ਗੁਣ ਸਰੋਤੇ ਦੇ ਹੁੰਦੇ ਹਨ। 14 ਗੁਣਾ ਸਹਿਤ ਵਕਤਾ ਜਦੋਂ ਬੋਲਦਾ ਤੇ 14 ਗੁਣਾਂ ਦੇ ਸਹਿਤ ਸਰੋਤੇ ਸੁਣਦੇ ਤੇ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਜਿਹੜੇ 14 ਗੁਣ ਆਪ ਜੀ ਨੇ ਵਕਤੇ ਸਰੋਤੇ ਦੇ ਦੱਸੇ ਹਨ, ਕਿਰਪਾ ਕਰਕੇ ਇਕੱਲੇ ਇਕੱਲੇ ਗੁਣ ਦੀ ਵਿਆਖਿਆ ਕਰਕੇ ਸਾਨੂੰ ਸਰਵਣ ਕਰਾਓ ਤਾਂ ਜੋ ਸਾਨੂੰ ਸਮਝ ਪਵੇ। ਛੇਵੇਂ ਪਾਤਸ਼ਾਹ ਨੇ ਪਹਿਲਾਂ ਵਕਤੇ ਦੇ 14 ਗੁਣ ਦੱਸੇ ਹਨ। ਵਕਤਾ ਜਿਹੜਾ ਪਹਿਲਾ ਗੁਣ ਹੈ ਉਹ ਵਾਗਮੀ ਹੋਵੇ, ਦੂਸਰਾ ਸਮਾਸ ਕਰਨਾ ਜਾਣਦਾ ਹੋਵੇ, ਤੀਸਰਾ ਵਿਆਸ ਕਰਨਾ ਜਾਣਦਾ ਹੋਵੇ, ਚੌਥਾ ਬ੍ਰਿਤ ਪ੍ਰਿਆ ਹੋਵੇ ਤੇ ਪੰਜਵਾਂ ਸੱਚ ਬਚਨ ਕਹਿਣ ਵਾਲਾ ਹੋਵੇ। 5 ਗੁਣਾਂ ਦੀ ਕਥਾ ਆਪਾਂ ਕੱਲ ਸਰਵਣ ਕੀਤੀ ਸੀ। ਵਕਤੇ ਦਾ 6ਵਾਂ ਗੁਣ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੱਸ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਨਾਲ ਗੁਰੂ ਅੱਗੇ ਅਰਦਾਸ ਕਰੀਏ ਕਿ ਸਾਡੇ ਅੰਦਰ ਇਹ 14 ਗੁਣ ਆ ਜਾਣ ਸਤਿਗੁਰਾਂ ਦੀ ਦਇਆ ਮਾਇਆ ਨਾਲ, ਅਸੀਂ ਤਾਂ 14 ਗੁਣਾਂ ਦੇ ਸਹਿਤ ਵਕਤੇ ਸਰੋਤੇ ਸੰਪੰਨ ਹੋ ਜਾਈਏ ਤਾਂ ਜੋ ਕਹੀ ਗਈ ਕਥਾ, ਸੁਣੀ ਗਈ ਕਥਾ ਸਾਡੇ ਹਿਰਦੇ ਚ ਗਿਆਨ ਉਤਪੰਨ ਕਰੇ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਦਿਆਂ, ਸਭੂ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਖਸਤ ਸੰਦੇਹ ਛੇਦਨੋ ਮਾਨ,
6ਵਾਂ ਗੁਣ ਹੈ ਜੋ ਵਕਤੇ ਚ ਹੋਣਾ ਚਾਹੀਦਾ ਹੈ, ਉਹ ਹੈ ਕਿਸੇ ਦੇ ਮਨ ਦਾ ਸੰਦੇਹ ਦੂਰ ਕਰਨਾ। ਇਹਦਾ ਨਾਮ ਹੀ ਹੈ ਸੰਦੇਹ ਛੇਦਨ। 6ਵੇਂ ਗੁਣ ਦਾ ਨਾਮ ਹੈ ਸੰਦੇਹ ਛੇਦਨ। ਕਿਸੇ ਦੇ ਅੰਦਰ ਕੋਈ ਸੰਸਾ ਹੈ ਤਾਂ ਉਸ ਸੰਸੇ ਦੀ ਨਿਰਵਿਰਤੀ ਕਰਨਾ ਜਾਣਦਾ ਹੋਵੇ।
ਪ੍ਰਸ਼ਨ ਕਰੇ ਉੱਤਰ ਦੇ ਜਾਣ,
ਕੋਈ ਸਵਾਲ ਕਰੇ, ਪ੍ਰਸ਼ਨ ਕਰੇ ਸਰੋਤਾ ਤਾਂ ਉਹਦੇ ਸਵਾਲ ਦਾ ਜਵਾਬ ਦੇਣਾ ਜਾਣਦਾ ਹੋ। ਜੋ ਉਹਨੇ ਸਵਾਲ ਕੀਤਾ ਉਹਦੇ ਸਵਾਲ ਦਾ ਜਵਾਬ ਦੇਣਾ ਜਾਣਦਾ ਹੋਵੇ। ਇਹ 6ਵਾਂ ਗੁਣ ਨੂੰ ਸੰਦੇਹ ਛੇਦ ਨੂੰ ਕਹਿੰਦੇ। ਜਗਿਆਸਾ ਨਾਲ ਜੇ ਕੋਈ ਜਗਿਆਸੂ ਸਵਾਲ ਕਰੇ ਤਾਂ ਵਕਤੇ ਦਾ ਕਰਤੱਵ ਬਣਦਾ ਹੈ ਉਹਦੇ ਉਸ ਸਵਾਲ ਦਾ ਜਵਾਬ ਯਥਾ ਸ਼ਕਤ ਦੇਵੇ, ਉਹਦੇ ਹਿਰਦੇ ਦੀ ਸੰਤੁਸ਼ਟੀ ਕਰੇ ਕਿ ਉਹਨੂੰ ਤਸੱਲੀ ਹੋ ਜਾਏ ਕਿ ਜੋ ਜਵਾਬ ਮੈਨੂੰ ਮਿਲਿਆ ਇਹ ਸਹੀ ਤੇ ਵਾਸਤਵਿਕ ਹੈ। ਇਹਦੋ ਸੰਦੇਹ ਛੇਦ ਨੂੰ ਕਹਿੰਦੇ ਹਨ।
ਜਥਾ ਸ਼ਬਦ ਕੋ ਆਸ਼ੈ ਅਹੈ,
ਕਹਿੰਦੇ ਜਿਵੇਂ ਸ਼ਬਦ ਦਾ ਜਿਹੜਾ ਆਸ਼ਾ ਹੈ, ਜੋ ਸ਼ਬਦ ਦਾ ਸਿਧਾਂਤ ਹੈ,
ਤਥਾ ਪ੍ਰਮਾਣ ਸੋ ਸਾਖੀ ਕਹੈ,
ਉਸ ਸ਼ਬਦ ਦੀ ਮੰਨ ਲਓ ਜਿਹੜੀ ਕੋਈ ਵਿਚਾਰ ਚੱਲ ਰਹੀ ਹੈ, ਸ਼ਬਦ ਦੀ ਜੋ ਕੋਈ ਵਿਚਾਰ ਚੱਲ ਰਹੀ ਹੈ ਉਸ ਸ਼ਬਦ ਦੇ ਮੁਤਾਬਕ ਹੀ ਪ੍ਰਮਾਣ ਦੇਵੇ। ਜੇ ਮੰਨ ਲਓ ਭਗਤੀ ਦਾ ਪ੍ਰਕਰਨ ਚੱਲ ਰਿਹਾ ਤੇ ਭਗਤੀ ਦੇ ਪ੍ਰਮਾਣ ਦੇਵੇ, ਜੇ ਗਿਆਨ ਦਾ ਪ੍ਰਕਰਨ ਚੱਲ ਰਿਹਾ ਤਾਂ ਗਿਆਨ ਦੇ ਪ੍ਰਮਾਣ ਦੇਵੇ, ਜੇ ਉਪਾਸ਼ਨਾ ਦਾ ਵਿਸ਼ਾ ਚੱਲ ਰਿਹਾ ਤਾਂ ਪ੍ਰਮਾਣ ਉਪਾਸ਼ਨਾ ਦੇ ਸੰਬੰਧੀ ਦੇਵੇ, ਜੇ ਕੋਈ ਸਾਖੀ ਸੁਣਾਉਣੀ ਹੈ ਤਾਂ ਸਾਖੀ ਵੀ ਉਹਦੇ ਮੁਤਾਬਕ ਜੋ ਵਿਸ਼ਾ ਚੱਲ ਰਿਹਾ ਉਹਦੇ ਮੁਤਾਬਕ ਢੁਕਦੀ ਸੁਣਾਵੇ ਤਾਂ ਜੋ ਵਿਸ਼ੇ ਦੀ ਸਮਝ ਪਵੇ। ਇਹ ਨਹੀਂ ਕਿ ਵਿਸ਼ਾ ਕੋਈ ਹੋਰ ਚੱਲ ਰਿਹਾ, ਸਾਖੀ ਤੇ ਪ੍ਰਮਾਣ ਕੋਈ ਹੋਰ ਦਿੱਤਾ ਜਾ ਰਿਹਾ, ਇਹ ਵਕਤੇ ਦਾ ਗੁਣ ਨਹੀਂ ਹੈ। ਵਕਤੇ ਦਾ ਇਹ 7ਵਾਂ ਗੁਣ ਹੈ ਕਿ ਜੋ ਵਿਸ਼ਾ ਚੱਲ ਰਿਹਾ ਉਹਦੇ ਮੁਤਾਬਕ ਹੀ ਸਾਖੀ ਦੇ ਮੁਤਾਬਕ ਉਹ ਸਾਖੀ ਸੁਣਾਵੇ ਤੇ ਪ੍ਰਮਾਣ ਸੁਣਾਵੇ।
ਜੈਸੇ ਬੁੱਧ ਮੈਂ ਸ਼੍ਰੋਤਾ ਜਾਨੋ,
ਜਿਹਦੇ ਨਾਲ ਜਿੰਨੇ ਸ਼੍ਰੋਤੇ ਨੇ ਕਥਾ ਸੁਣਨ ਵਾਲੇ ਉਹ ਆਪਣੀ ਬੁੱਧੀ ਵਿੱਚ ਉਸ ਗੱਲ ਨੂੰ ਜਾਣ ਸਕਣ।
ਤਿਸੀ ਪ੍ਰਕਾਰ ਦ੍ਰਿਸ਼ਟਾਂਤ ਬਖਾਨੋ,
ਜਿਵੇਂ ਸਰੋਤਿਆਂ ਨੂੰ ਸਮਝ ਆਵੇ ਉਹਦੇ ਮੁਤਾਬਕ ਹੀ ਦ੍ਰਿਸ਼ਟਾਂਤ ਦੇਵੇ, ਜਿਹੜੇ ਆਮ ਸਰੋਤਿਆਂ ਦੀ ਸਮਝ ਵਿੱਚ ਆ ਸਕਣ ਉਦਾਂ ਦੇ ਦ੍ਰਿਸ਼ਟਾਂਤ ਦੇਵੇ, ਉਦਾਂ ਦੇ ਦ੍ਰਿਸ਼ਟਾਂਤ ਨਾ ਦੇਵੇ ਜਿਹੜੇ ਉਹਨਾਂ ਨੂੰ ਸਮਝ ਹੀ ਨਾ ਆਉਣ, ਹਵਾ ਵਿੱਚ ਹੀ ਸੁਣਾਈ ਜਾਵੇ। ਕਹਿੰਦੇ ਉਦਾਂ ਦੇ ਦ੍ਰਿਸ਼ਟਾਂਤ ਦੇਵੇ ਜਿਹਦੇ ਨਾਲ ਸਰੋਤਿਆਂ ਨੂੰ ਸਮਝ ਆ ਰਹੀ, ਕਿਉਂਕਿ ਸਰੋਤਿਆਂ ਦੀ ਵੀ ਸੁਰਤੀ ਦਾ ਲੈਵਲ ਹੁੰਦਾ, ਕੋਈ ਕਿੰਨੀ ਕੁ ਗੱਲ ਡੂੰਘੀ ਸਮਝਦਾ, ਕੋਈ ਕਿੰਨੀ ਕੁ ਸਮਝਦਾ, ਸਭ ਦਾ ਆਪੋ ਆਪਣਾ। ਵੇਖ ਲਵੇ ਵਕਤਾ ਕਿ ਜਿਹੜੇ ਇੱਥੇ ਸਰੋਤੇ ਬੈਠੇ ਨੇ ਉਹ ਕਿੰਨੀ ਕੁ ਡੂੰਘਾਈ ਦੀ ਗੱਲ ਸਮਝਣ ਯੋਗ ਨੇ, ਉਦਾਂ ਦਾ ਹੀ ਉਹਨਾਂ ਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਵੇ।
ਸਪਤਮ ਕੁਸ਼ਲ ਸਕਤ ਮਤ ਕੇਰੋ,
ਇਹਦੇ ਛੇਵਾਂ ਗੁਣ ਇਹਨੂੰ ਸੰਦੇਹ ਛੇਦ ਨੂੰ ਕਹਿੰਦੇ ਆ। ਸਤਵਾਂ ਹੈ ਗੁਣ ਜੋ ਇੱਕ ਵਕਤੇ ਚ ਹੋਣਾ ਜ਼ਰੂਰੀ ਹੈ, ਉਹ ਹੈ ਜਿੰਨੇ ਦੁਨੀਆਂ ਦੇ ਧਰਮ ਗ੍ਰੰਥ ਨੇ ਸ਼ਾਸਤਰ ਨੇ ਉਹ ਸਾਰੇ ਮਤਾਂ ਨੂੰ ਜਾਣਦਾ ਹੋਵੇ ਕਿ ਵਿਦਾਂਤ ਕੀ ਕਹਿੰਦਾ, ਨਿਆਇ ਦਾ ਸਿਧਾਂਤ ਕੀ ਹੈ, ਸਾਖ ਕੀ ਕਹਿ ਰਿਹਾ, ਵਿਸ਼ੇਖਕ ਕੀ ਕਹਿ ਰਿਹਾ, ਯੋਗ ਦਾ ਕੀ ਵਿਸ਼ਾ ਹੈ, ਉਹਨੂੰ ਇਹਨਾਂ ਸਾਰੇ ਗ੍ਰੰਥਾਂ ਦੇ ਬਾਬਤ ਕਿ ਇਸਲਾਮ ਮਤ ਦਾ ਸਿਧਾਂਤ ਕੀ ਹੈ, ਈਸਾਈ ਮਤ ਦਾ ਸਿਧਾਂਤ ਕੀ ਹੈ, ਉਹਨਾਂ ਸਾਰੇ ਮਤਾਂ ਦੇ ਬਾਰੇ ਉਹਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਹਾਂਜੀ,
ਸੁਣੇ ਹੋਏ ਸ਼ਾਸਤਰਾਂ ਕੇ ਚੇਰੋ,
ਜਿਹੜੇ ਸ਼ਾਸਤਰਾਂ ਦੇ ਝਗੜੇ ਨੇ, ਕਿਉਂਕਿ ਸ਼ਾਸਤਰਾਂ ਦੇ ਵੀ ਆਪਸੀ ਝਗੜੇ ਨੇ, ਨਿਆਇ ਵਾਲੇ ਵਿਦਾਂਤ ਨੂੰ ਨਹੀਂ ਮੰਨਦੇ, ਵਿਦਾਂਤ ਵਾਲੇ ਨਿਆਇ ਦੇ ਉੱਤੇ ਖੰਡਨ ਕਰਦੇ ਆ, ਤੇ ਨਿਆਇ ਵਾਲੇ ਫਿਰ ਅੱਗੇ ਯੋਗ ਦਾ ਖੰਡਨ ਕਰਦੇ ਆ, ਯੋਗ ਵਾਲੇ ਸਾਖ ਨੂੰ ਨਹੀਂ ਮੰਨਦੇ ਹਨ, ਇੱਦਾਂ ਆਪਸੀ ਵਿਚਾਰਾਂ ਦੇ ਉਹਨਾਂ ਦੇ ਝਗੜੇ ਵੀ ਨੇ। ਜਿਹੜਾ ਵਕਤਾ ਹੈ ਉਹਨੂੰ ਇਹਨਾਂ ਸਾਰੇ ਝਗੜਿਆਂ ਦਾ ਪਤਾ ਹੋਣਾ ਚਾਹੀਦਾ ਵੀ ਕਿਹੜੇ ਸ਼ਾਸਤਰ ਦੇ ਵਿੱਚ ਕਿਹੜੇ ਸ਼ਾਸਤਰ ਦੇ ਨਾਲ ਜਿਹੜੀ ਵਿਚਾਰਧਾਰਾ ਉਹ ਨਹੀਂ ਮਿਲਦੀ, ਆਪਸੀ ਵਿਚਾਰਧਾਰਾ ਦੇ ਨਾਲ ਉਹਨਾਂ ਦਾ ਮੇਲ ਨਹੀਂ ਖਾਂਦਾ। ਕਹਿੰਦੇ ਇਹ ਸਾਰੇ ਝੇੜੇ ਉਹਨੇ ਸੁਣੇ ਹੋਣ ਜਿਹੜਾ ਵਕਤਾ ਹੈ।
ਅਸ਼ਟਮ ਖਿਆਤ ਵਿਖੇਪ ਕ੍ਰਿਤੋਨ,
ਇਹਨੂੰ ਕਹਿੰਦੇ ਨੇ ਕੁਸ਼ਲ ਮਤ ਕੇਰੋ, ਇਹ ਸੱਤਵਾਂ ਗੁਣ ਹੈ। ਹੁਣ ਅੱਠਵਾਂ ਗੁਣ ਦੱਸਦੇ ਨੇ, ਅਸ਼ਟਮ ਖਿਆਤ ਵਿਖੇਪ ਕਿਰਤੋਨ, ਇਹਦਾ ਮਤਲਬ ਹੈ ਕਿ ਕਥਾ ਦੇ ਵਿੱਚ ਵਿਖੇਪ ਨਾ ਕਰੇ, ਜੋ ਹੈ ਇਨ ਬਿਨ ਉਹਨੂੰ ਉਸੇ ਤਰ੍ਹਾਂ ਸੁਣਾਵੇ। ਇਹ ਨਹੀਂ ਕਿ ਕਥਾ ਚ ਕੁਝ ਹੋਰ ਲਿਖਿਆ ਤੇ ਸੁਣਾਈ ਕੁਝ ਹੋਰ ਜਾਵੇ। ਗੁਰਬਾਣੀ ਦੀ ਜਿਵੇਂ ਕੋਈ ਪੰਕਤੀ ਆ ਜਾਏ, ਗੁਰਬਾਣੀ ਦੀ ਪੰਕਤੀ ਤਾਂ ਕਹਿ ਰਹੀ ਹੈ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਾ ਆਏ, ਇਹਦੇ ਅਰਥ ਕਰੇ ਵੀ ਗੁਰੂ ਸੇਵਾ ਨਾਲ ਸੁੱਖ ਉਪਜਦਾ, ਜਨਮ ਮਰਨ ਦਾ ਦੁੱਖ ਨਹੀਂ ਵਿਆਪਦਾ। ਪਰ ਇਹ ਅਰਥ ਕਰਨ ਦੀ ਬਜਾਏ, ਇਹ ਕਥਾ ਕਰਨ ਦੀ ਬਜਾਏ ਇਹ ਸੱਜੇ ਖੱਬੇ ਹੋਰ ਹੀ ਕਥਾ ਕਰੀ ਜਾਵੇ, ਉਹਨੂੰ ਕਹਿੰਦੇ ਨੇ ਕਥਾ ਚ ਵਿਖੇਪ ਕਰਨਾ, ਜੋ ਹੈ ਉਹਦੇ ਵਿੱਚ ਹਲਚਲ ਪੈਦਾ ਕਰਕੇ ਉਹ ਨਾ ਬਿਆਨ ਕਰਨਾ ਜੋ ਲਿਖਿਆ। ਇਹ ਅੱਠਵਾਂ ਗੁਣ ਹੈ ਕਿ ਇੱਦਾਂ ਕਰੇ ਨਾ ਵਕਤਾ, ਜਿਸ ਤਰ੍ਹਾਂ ਦੀ ਕਥਾ ਜਿਵੇਂ ਲਿਖੀ ਹੈ ਉਹਨੂੰ ਉਸੇ ਤਰ੍ਹਾਂ ਹੀ ਬਿਆਨ ਕਰੇ, ਉਸੇ ਤਰ੍ਹਾਂ ਹੀ ਵਰਣਨ ਕਰੇ।
ਕਥਾ ਪ੍ਰਸੰਗ ਹੋਤ ਹੈ ਜੌਨ,
ਜਿਹੜਾ ਜੋ ਕਥਾ ਦਾ ਪ੍ਰਸੰਗ ਚੱਲ ਰਿਹਾ।
ਅਪਰ ਜੋ ਮਤ ਸਾਖੀ ਸੋ ਪ੍ਰਮਾਨ,
ਕਹਿੰਦੇ ਹੋਰ ਮਤਾਂ ਦੀਆਂ ਵੀ ਸਾਖੀਆਂ, ਜਿਹੜੀਆਂ ਹੋਰ ਮਤਾਂ ਦੀਆਂ ਹੋਰ ਮਜ਼ਹਬਾਂ ਦੀਆਂ ਸਾਖੀਆਂ ਨੇ ਉਹ ਵੀ ਪ੍ਰਮਾਣ ਵਜੋਂ ਕਥਾ ਵਿੱਚ ਉਸ ਸਿਧਾਂਤ ਨੂੰ ਜੋ ਕਥਾ ਵਿੱਚ ਬਚਨ ਚੱਲ ਰਹੇ ਨੇ ਉਹਨੂੰ ਸਿੱਧ ਕਰਨ ਲਈ ਸੁਣਾ ਸਕਦਾ। ਹੋਰ ਮਤਾਂ ਦੇ ਜਿਹੜੇ ਸਿਧਾਂਤ ਨੇ, ਹੋਰ ਮਤਾਂ ਦੀਆਂ ਜਿਹੜੀਆਂ ਸਾਖੀਆਂ ਨੇ ਉਹ ਸੁਣਾਈਆਂ ਜਾ ਸਕਦੀਆਂ, ਪਰ ਉਹ ਸਾਖੀਆਂ ਸੁਣਾਈਆਂ ਜਾ ਸਕਦੀਆਂ ਨੇ ਜੋ ਵਿਸ਼ਾ ਚੱਲ ਰਿਹਾ ਉਹਨੂੰ ਸਿੱਧ ਕਰਨ ਵਾਸਤੇ ਹੋਵੇ। ਹਾਂਜੀ,
ਆਸ਼ੇ ਸਮਝਣ ਕਰੇ ਬਖਾਨ,
ਔਰ ਆਸ਼ੇ ਨੂੰ ਸਮਝਣ ਵਾਸਤੇ ਫਿਰ ਉਹਦਾ ਵਖਿਆਨ ਕਰੇ। ਇਹ ਅੱਠਵਾਂ ਗੁਣ, ਇਹਨੂੰ ਵਿਖੇਪ ਕਿਰਤੋਨ ਕਹਿੰਦੇ ਹਨ।
ਨਵਮ ਅਵਿੰਗ ਜੋ ਸੂਧਾ ਬੈਸੇ,
ਨੌਵਾਂ ਗੁਣ ਵਕਤੇ ਚ ਇਹ ਹੋਵੇ ਕਿ ਅਵਿੰਗ ਯਾਨੀ ਕਿ ਸਿੱਧਾ ਹੋ ਕੇ ਬੈਠੇ, ਇਹ ਨਹੀਂ ਕਿ ਟੇਢਾ ਮੇਢਾ ਜਿਹਾ ਗੁੱਥਮ ਗੁੱਥਾ ਜਿਹਾ ਹੋ ਕੇ ਪਾਸੇ ਜੇ ਵੱਟ ਕੇ ਕਥਾ ਕਰੇ, ਯਾਨੀ ਕਿ ਸਿੱਧਾ ਹੋ ਕੇ। ਅਵਿੰਗ ਦਾ ਮਤਲਬ ਹੁੰਦਾ ਕਿ ਸਿੱਧਾ ਹੋ ਕੇ ਸਾਵਧਾਨ ਹੋ ਕੇ ਬੈਠ ਕੇ ਕਥਾ ਕਰੇ।
मन भी सरल रखे है बिद तैसे।
कला शरीर ही ना सीधा रखे, पातशाह कहते मन भी सीधा करके बोले। मन च भी विंग बल ना हो, जिवें शरीर च कोई विंग बल ना हो जो बैठ के कथा करे, इसे तरह मन विच भी विंग बल ना हो, मन भी सीधा करके। इन कहते ने अविंग, यह नौवां गुण है, इहदा नाम है अविंग। यह अविंग होके बैठे, यानी कि विंगा होके ना बैठे, सीधा होके बैठ के मन सरल रख के, मन सीधा करके कथा करे।
दसमो जन रंजक पहचान,
दसवां गुण है जन रंजक। जन रंजक किसनू कहिंदे ने, दसदे हन।
ज्यों ज्यों श्रोता सुन है सो कान,
जन रंजक गुण है दसवां वक्ते दा। एदा मतलब है कि जिवें जिवें श्रोते कथा सुन, कोई कथा चल रही है ते श्रोते बैठे बड़े प्रेम नाल जिवें जिवें सुनन,
त्यों त्यों रंग प्रीत को चरै।
श्रोतियां नू कथा सुनदा वेख के वक्ते नू भी प्रीत दा रंग चढ़ावे। जे श्रोतियां नू रस आ रहा होवे ते वक्ते नू भी रस आवे, उहदे अंदर भी प्रीत दा रंग चढ़ जावे, ते जेडे कथा सुनन उना उत्ते भी प्रीत दा रंग चढ़ आवे।
इम कह सर्ब सभा बस करे,
एदा प्रेम दे विच आके भिज के कथा करे, जेदे नाल सारी सभा बस विच आ जाए। जिन्नी संगत कथा सुन रही होवे, जिन्ने श्रोते कथा सुन रहे होण, ओ सारे वक्ते दे बस विच आ जाण। किवें आउणगे बस विच, जे वक्ते विच दसवां गुण होवेगा, जिहनू कहिंदे ने जन रंजक, के प्रेम सहित कीती हुई कथा नाल श्रोतियां दा मन वस विच आ जांदा है। हां जी,
चितै सबो इक दसमो जान,
ग्यारवां गुण है चितै सबो। इहदा मतलब है चितै सबो, इहदा की मतलब है, ग्यारवां गुण सुनो जी।
श्रोता सकल समुख सावधान,
जिन्ने श्रोते बैठे ने सामने सावधान होके कथा सुनने वाले।
श्रवण बिलोचन निज दिश करे,
सब वल इहदा ध्यान होवे। आम करके असी कथा दे दौरान कई बेरी कथाकार नेत्र बंद भी कर लेंदे, क्योंकि रस है, हो जांदे हन। पर वक्ते नू चाहिए कि जदों कथा कर रहा होवे, जिन्नी संगत बैठी है सब दे कन्ना ते नेत्रां वल उहदा ध्यान होवे, सब वल वेख के, तां जो जिहड़े श्रोते ने उहनां नूं इह महसूस होवे कि जिहड़ा वक्ता बोल रहा सानूं, मैनूं संबोधन करके कह रहा, उहनूं इह ना महसूस होवे वी दूजियां लई गल हो रही। हर एक श्रोते नूं इह महसूस होवे वी मैनूं कहा जा रहा, ज्ञानी जी कथाकार जिहड़े ने उह मैनूं कह रहा इह गल। एदा कहिंदे श्रोतियां दा ध्यान अपने वल खिंच लवे।
चाहे के आगे कहां उचरे,
श्रोते नूं इन्ना रस आवे कथा सुनदिआं कि जदों कथा सुने, एक गल सुने ते उहदे मन च दूजी गल सुणन दी चाहना जागे वी हुण अगे की कहा जाएगा, हुण इस तों अगे किहड़ा बचन होवेगा, इस तों अगे होर की कथा कही जाएगी। एदा श्रोते दे मन च ध्यान जाग पवे, इहनूं कहिंदे ने चितै सभो, सब वल ध्यान करके वेखणा, सब दे नेत्रां नूं वेखणा, सब दे शरवणां वल ध्यान करके वेखणा भी सुन रहे कि मैं कथा कर रहा होवां, कि किते श्रोते जिहड़े ने सुणन वाले उह सज्जे खब्बे इधर उधर वेख के उहनां दा ध्यान भंग तां नहीं हो रहा, जे हो रहा तां उहनां नूं काबू करन दा यतन करे। उन्हां नूं इउं प्रतीत होवे वी एक बचन कहा गया, हुण इस तों अगला की कहा जावेगा उहनूं सुणा।
ना हंकृत द्वादशम होवे,
बारवां गुण जो अति आवश्यक है वक्ते विच, उह इह है कि ना हंकृत। इहदा मतलब है कि वक्ते च हंकार नहीं होना चाहीदा, जिहड़ा कथा करन वाला है उहनूं इह हंकार ना होवे कि मैं ज्ञानी हां, मैनूं कथा करनी आउंदी, मैं गुरबाणी दा जानकार हां, उहदे अंदर हंकार नहीं होना चाहीदा। हां जी,
सर्ब हंकार हृदय ते खोवे,
अपने हिरदे दा सारा हंकार वक्ता त्याग देवे, अपने हिरदे च हंकार ना रखे।
मन नीवा रखे सब संग,
अपना मन नीवा करके रखे सर्ब नाल,
गुण बड लख ना किसे चित भंग।
ये ना जाने के मेरे कोल वड्डा गुण है, ਮੈਨੂੰ ਕਥਾ ਆਉਂਦੀ ਹੈ, ਮੈਨੂੰ ਗੁਰਬਾਣੀ ਦਾ ਬੋਧ ਹੈ, ਮੈਂ ਇਤਿਹਾਸ ਬਾਰੇ ਜਾਣਦਾ। ਇਹ ਜਾਣ ਕੇ ਕਿਸੇ ਦਾ ਮਨ ਭੰਗ ਨਾ ਕਰੇ, ਕਿਸੇ ਦਾ ਮਨ ਤੋੜੇ ਨਾ ਕਿ ਮੈਨੂੰ ਤੇਰੇ ਨਾਲੋਂ ਵੱਧ ਜਾਣਕਾਰੀ ਹੈ। ਜੇ ਜਾਣਕਾਰੀ ਹੈ ਤਾਂ ਕਥਾ ਦੁਆਰਾ ਸੰਗਤ ਨੂੰ ਸਰਵਣ ਕਰਾਵੇ, ਪਰ ਕਿਸੇ ਨੂੰ ਟੋਚ ਕਰਕੇ, ਕਿਸੇ ਨੂੰ ਹੇਠੀ ਕਰਨ ਵਾਸਤੇ ਹੰਕਾਰ ਸਹਿਤ ਕਿ ਮੈਨੂੰ ਵੱਧ ਜਾਣਕਾਰੀ ਹੈ, ਇਹ ਵਕਤੇ ਦੇ ਅੰਦਰ ਬਿਰਤੀ ਨਹੀਂ ਹੋਣੀ ਚਾਹੀਦੀ। ਵਕਤਾ ਨਿਰਹੰਕਾਰ ਹੋਣਾ ਚਾਹੀਦਾ, ਇਹ 13ਵਾਂ ਗੁਣ ਸਰੋਤ ਵਕਤੇ ਵਿੱਚ ਹੋਣਾ ਚਾਹੀਦਾ ਹੈ ਜੀ।
ਹੋਏ ਧਾਰਮਿਕ ਤ੍ਰੋਦਸ਼ਵੋ ਇਹ
13ਵਾਂ ਗੁਣ ਹੋਣਾ ਚਾਹੀਦਾ ਵਕਤੇ ਚ ਧਾਰਮਿਕ ਹੋਣਾ। ਜ਼ਰੂਰੀ ਨਹੀਂ ਜਿਹੜਾ ਵਕਤਾ ਹੁੰਦਾ ਉਹ ਧਰਮ ਸੰਬੰਧੀ ਗੱਲ ਕਰ ਰਿਹਾ ਤੇ ਧਾਰਮਿਕ ਹੋਵੇਗਾ। ਇੱਥੇ ਬਹੁਤ ਸਾਰੇ PhD ਕਰਦੇ ਹੈ ਕਿ ਆਸਤਕ ਹੋਣਾ ਕੀ ਹੈ, ਪਰਮੇਸ਼ਰ ਦੀ ਹੋਂਦ ਨੂੰ ਜਾਣ ਕੇ ਉਹਨੂੰ ਆਸਤਕ ਪੁਣਾ ਧਾਰਨ ਕਰਨਾ। ਉਹਦੇ ਤੇ ਕਿਸੇ ਡਾਕਟਰ ਨੇ PhD ਕੀਤੀ ਪਰ ਉਹ ਆਪ ਆਸਤਕ ਨਹੀਂ ਸੀ, ਥੀਸਿਸ ਲਿਖ ਦਿੱਤਾ 200-300 ਪੇਜਾਂ ਦਾ, ਕਿਤਾਬ ਲਿਖ ਦਿੱਤੀ ਪਰ ਉਹ ਆਪ ਧਾਰਮਿਕ ਨਹੀਂ ਸੀ, ਆਪ ਵਾਸਤਕ ਨਹੀਂ ਸੀ, ਰੱਜ ਕੇ ਨਾਸਤਕ ਸੀ। ਪੁੱਛਿਆ ਗਿਆ, ਕਹਿੰਦਾ ਜੀ ਤਾਂ ਮੇਰਾ ਵਿਸ਼ਾ ਸੀ ਉਹਦੇ ਤੇ ਲਿਖ ਦਿੱਤੀ ਗੱਲ, ਪਰ ਮੈਂ ਰੱਬ ਨੂੰ ਮੰਨਦਾ ਨਹੀਂ। ਜ਼ਰੂਰੀ ਨਹੀਂ ਹੈ ਕਿ ਜਿਹੜਾ ਵਕਤਾ ਧਰਮ ਦੀ ਗੱਲ ਕਰ ਰਿਹਾ ਉਹ ਆਪ ਧਾਰਮਿਕ ਹੋਵੇਗਾ, ਪਰ ਪਾਤਸ਼ਾਹ ਕਹਿੰਦੇ ਗੁਰੂ ਘਰ ਵਿੱਚ ਜਿਹੜਾ ਵਕਤਾ ਕਥਾ ਕਰਦਾ, ਚਾਹੇ ਉਹ ਢਾਡੀ ਹੈ, ਕਵੀਸ਼ਰ ਹੈ, ਰਾਗੀ ਸਿੰਘ ਨੇ, ਵਕਤੇ ਹੀ ਨੇ ਸਾਰੇ, ਉਹ ਧਾਰਮਿਕ ਵੀ ਹੋਣੇ ਚਾਹੀਦੇ ਹੈ। ਉਹਨਾਂ ਅੰਦਰ ਆਪਣੇ ਧਾਰਮਿਕ ਬਿਰਤੀ, ਧਾਰਮਿਕ ਖਿਆਲਾਤ ਉਹਨਾਂ ਦੇ ਹਿਰਦੇ ਚ ਹੋਣੇ ਚਾਹੀਦੇ ਨੇ, ਉਹਦੇ ਅੰਦਰ ਪਰਮੇਸ਼ਰ ਦੀ ਹੋਂਦ ਪ੍ਰਤੀ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ। ਜੋ ਅੱਜ ਦੇ ਵਰਤਮਾਨ ਦੇ ਸਮੇਂ ਚ ਬੜੇ ਬੜੇ ਪ੍ਰਚਾਰਕ ਨੇ ਜਿਹੜੇ ਵਕਤੇ ਤਾਂ ਹਨ, ਉਹ ਗੱਲ ਤਾਂ ਗੁਰੂ ਗ੍ਰੰਥ ਸਾਹਿਬ ਦੀ ਕਰ ਰਹੇ ਹੁੰਦੇ ਆ ਪਰ ਆਪਣੇ ਅੰਦਰੋਂ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਕਹਿੰਦੇ ਜੀ ਰੱਬ ਤਾਂ ਹੈ ਹੀ ਨਹੀਂ ਜੀ, ਬਸ ਕੁਦਰਤ ਹੈ, ਰੱਬ ਨੂੰ ਨਹੀਂ ਮੰਨਦੇ, ਕਹਿੰਦੇ ਜੀ ਬਸ ਕੁਦਰਤ ਹੈ, ਕੋਈ ਜਨਮ ਮਰਨ ਨਹੀਂ, ਉਹ ਧਾਰਮਿਕ ਨਹੀਂ ਹਨ। ਹਾਲਾਂਕਿ ਧਾਰਮਿਕ ਹੋਣਾ ਕਿ ਪਰਮੇਸ਼ਰ ਦੀ ਹੋਂਦ ਨੂੰ ਮੰਨਣਾ, ਔਰ ਉਹਦੇ ਚਰਨਾਂ ਚ ਆਪਣਾ ਆਪ ਸਮਰਪਣ ਕਰਕੇ ਉਹਦੀ ਭਗਤੀ ਵਿੱਚ ਆਪਣੇ ਆਪ ਨੂੰ ਰੰਗ ਲੈਣਾ, ਇਹ ਧਾਰਮਿਕ ਹੋਣਾ ਹੈ। ਜਦੋਂ ਗੁਰੂ ਪਾਤਸ਼ਾਹ ਨੂੰ ਪੁੱਛੀਏ ਧਰਮ ਕੀ ਹੈ ਤਾਂ ਮਹਾਰਾਜ ਜੀ ਕਹਿੰਦੇ ਹਰ ਕੋ ਨਾਮ ਜਪ ਨਿਰਮਲ ਕਰਮ, ਹਰੀ ਦੇ ਨਾਮ ਨੂੰ ਜਪਣਾ ਤੇ ਨਿਰਮਲ ਕਰਮ ਕਰਨਾ ਇਹ ਦੁਨੀਆਂ ਦੇ ਸਾਰੇ ਧਰਮਾਂ ਚੋਂ ਸਭ ਤੋਂ ਸ੍ਰੇਸ਼ਟ ਧਰਮ ਹੈ। ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਇਹ ਸਾਰੇ ਧਰਮਾਂ ਚੋਂ ਸ੍ਰੇਸ਼ਟ ਧਰਮ। ਹਰ ਕੋ ਨਾਮ ਜਪ ਨਿਰਮਲ ਕਰਮ, ਹਰੀ ਦੇ ਨਾਮ ਨੂੰ ਜਪਣਾ ਤੇ ਨਿਰਮਲ ਕਰਮ ਕਰਨੇ। ਜੋ ਵਕਤਾ ਹੈ ਉਹ ਧਾਰਮਿਕ ਵੀ ਹੋਵੇ, ਉਹ ਕੇਵਲ ਧਰਮ ਦੀ ਗੱਲ ਕਰਕੇ ਰੋਟੀਆਂ ਕਾਰਨ ਪੂਰੇ ਤਾਲ ਵਾਲਾ ਨਾ ਹੋਵੇ, ਖੁਦ ਆਪ ਵੀ ਨਿਤਨੇਮੀ ਹੋਵੇ, ਆਪ ਵੀ ਭਜਨ ਕਰਦਾ ਹੋਵੇ, ਆਪ ਵੀ ਅੰਮ੍ਰਿਤ ਵੇਲੇ ਦਾ ਸਾਧਕ ਹੋਵੇ, ਕੱਲਾ ਕਹਿੰਦਾ ਹੀ ਨਾ ਹੋਵੇ ਵੀ ਸਿੱਖੋ ਅੰਮ੍ਰਿਤ ਵੇਲੇ ਉੱਠਿਆ ਕਰੋ, ਬਾਣੀ ਪੜਿਆ ਕਰੋ, ਭਜਨ ਕਰਿਆ ਕਰੋ, ਨਿਤਨੇਮ ਕਰਿਆ ਕਰੋ, ਉਹ ਆਪ ਵੀ ਉਦਾਂ ਦਾ ਹੋਵੇ। ਧਾਰਮਿਕ ਬਿਰਤੀ ਜਿਹੜੀ ਆ ਉਹ ਵਕਤੇ ਵਿੱਚ ਹੋਣੀ ਅਤਿ ਜ਼ਰੂਰੀ ਹੈ। ਇਹਨੂੰ ਇਹ 13ਵਾਂ ਗੁਣ ਵਕਤੇ ਦਾ ਦੱਸਿਆ ਜੀ।
ਕਹੇ ਜੋ ਕਥਾ ਕਮਾਵੇ ਨਿਜ ਤੇਹੇ,
ਜੋ ਕਥਾ ਚ ਕਹਿ ਰਿਹਾ ਉਹਦੀ ਕਮਾਈ ਵੀ ਕਰੇ, ਜੋ ਕਹਿ ਰਿਹਾ ਉਹਨੂੰ ਕਮਾਵੇ ਵੀ। ਇਹ ਨਹੀਂ ਕਿ ਜੋ ਕਹਿ ਰਿਹਾ ਅਵਰਨ ਕੋ ਉਪਦੇਸ਼ ਤੇ, ਹੋਰਾਂ ਨੂੰ ਉਪਦੇਸ਼ ਦੇ ਕੇ ਆਪ ਸੰਸਾਰੀ ਕਰਮਾਂ ਵਿੱਚ ਹੀ ਪ੍ਰਵਿਰਤ ਰਹੇ, ਯੋਗ ਨਹੀਂ। ਗੁਰਬਾਣੀ ਚ ਬਹੁਤ ਸਾਰੇ ਪ੍ਰਮਾਣ ਨੇ। ਮਹਾਰਾਜ ਜੀ ਕਹਿੰਦੇ ਸਾਸਤ ਬੇਦ ਬਕਾ ਖੜੋ ਭਾਈ, ਕਰਮ ਕਰੋ ਸੰਸਾਰੀ। ਲੋਕਾਂ ਨੂੰ ਤਾਂ ਬਹੁਤ ਸਾਰੇ ਧਰਮ ਗ੍ਰੰਥਾਂ ਦਾ ਉਪਦੇਸ਼ ਦਿੰਨਾ ਪਰ ਆਪ ਤੇਰੇ ਕਰਮ ਸੰਸਾਰੀ ਨੇ, ਵਿਕਾਰੀ ਨੇ। ਔਰਨ ਕਾ ਉਪਦੇਸ਼ ਹੈ ਪਸ ਤੋਹੇ ਪ੍ਰਬੋਧ ਨਾ ਲੱਗੈ। ਕਲਗੀਧਰ ਪਾਤਸ਼ਾਹ ਕਹਿੰਦੇ ਸੱਜਣਾ ਦੂਜਿਆਂ ਨੂੰ ਉਪਦੇਸ਼ ਦਿੰਨਾ ਪਸ਼ੂਆਂ ਬਣ ਕੇ, ਕਿ ਤੂੰ ਆਪ ਪਸ਼ੂ ਬਣਿਆ ਰਹਿਣਾ, ਦੂਜਿਆਂ ਨੂੰ ਉਪਦੇਸ਼ ਦਿੰਨਾ, ਤੈਨੂੰ ਗਿਆਨ ਨਹੀਂ ਲੱਗਦਾ। ਉਹ ਜੋ ਦੂਸਰੇ ਵਾਸਤੇ ਉਪਦੇਸ਼ ਹੈ ਕਿ ਉਹ ਤੇਰੇ ਲਈ ਨਹੀਂ, ਤੇਰੇ ਲਈ ਵੀ ਹੈ। ਇਹ 13ਵਾਂ ਗੁਣ ਜਿਹਨੂੰ ਇੱਥੇ ਮਹਾਰਾਜ ਜੀ ਨੇ ਕਿਹਾ ਧਾਰਮਿਕ ਹੋਣਾ, ਉਹ ਹੈ ਜੋ ਕਥਾ ਕਵੇ ਉਹਨੂੰ ਕਮਾਵੇ।
ਚੌਦਸ਼ਮਹ ਸੰਤੋਖੀ ਹੋਏ,
ਚੌਦਵਾਂ ਗੁਣ ਵਕਤੇ ਵਿੱਚ ਇਹ ਹੋਵੇ ਕਿ ਉਹਦੇ ਅੰਦਰ ਸੰਤੋਖ ਹੋਵੇ, ਸਬਰ ਦੀ ਬਿਰਤੀ ਹੋਵੇ। ਚੌਦਵਾਂ ਗੁਣ ਵਕਤੇ ਦਾ ਉਹ ਸੰਤੋਖੀ ਹੋਣਾ ਚਾਹੀਦਾ, ਸਬਰ ਵਾਲਾ ਹੋਣਾ ਚਾਹੀਦਾ ਹੈ।
ਪਰਾ ਲਬਦ ਕਰ ਆਵੇ ਜੋਏ,
ਜੋ ਪਰਾ ਲਬਦ ਦੇ ਵਸ ਆ ਜਾਵੇ, ਮਿਲ ਜਾਵੇ, ਉਹਨੂੰ ਲੈ ਕੇ ਸੰਤੁਸ਼ਟ ਹੋ ਜਾਏ, ਲੋਭੀ ਨਾ ਹੋਵੇ, ਲਾਲਚੀ ਨਾ ਹੋਵੇ, ਜੋ ਮਿਲੇ ਪਰਾ ਲਬਦ ਵਸ ਮਿਲੇ ਉਹਨੂੰ ਲੈ ਕੇ ਸਬਰ ਕਰ ਲਵੇ।
ਸਹਿਤ ਆਨੰਦ ਪਾਏ ਜੋ ਲੇ,
ਜੋ ਮਿਲੇ ਆਨੰਦ ਸਹਿਤ ਪ੍ਰਾਪਤ ਕਰੇ ਤੇ ਆਖੇ ਸ਼ੁਕਰ ਹੈ ਦਾਤੇ ਦਾ, ਮੇਰੀ ਪਰਾ ਲਬਦ ਸੀ ਜੋ ਉਹ ਮਿਲ ਗਈ ਹੈ। ਇਹ ਸੰਤੋਖ ਦਾ ਗੁਣ ਵਕਤੇ ਵਿੱਚ ਹੋਣਾ ਅਤਿ ਜ਼ਰੂਰੀ ਹੈ।
ਬਿਨ ਜਾਚੇ ਅੰਮ੍ਰਿਤ ਸਮ ਦੇ,
ਮੰਗੇ ਬਿਨਾ ਜੋ ਮਿਲੇ ਉਹ ਅੰਮ੍ਰਿਤ ਤੁੱਲ ਹੀ ਹੁੰਦਾ ਹੈ, ਮੰਗੇ ਬਿਨਾ ਜੋ ਮਿਲੇ ਉਹ ਅੰਮ੍ਰਿਤ ਦੇ ਸਮਾਨ ਹੈ।
ਅਧਿਕ ਪਦਾਰਥ ਚਾਹ ਨਾ ਧਰੈ,
ਅਧਿਕ ਪਦਾਰਥਾਂ ਦੀ ਚਾਹਨਾ ਨਾ ਰੱਖੇ, ਬਹੁਤ ਸਾਰੇ ਪਦਾਰਥਾਂ ਦੀ ਇੱਛਾ ਨਾ ਰੱਖੇ।
ਢਿਗ ਜੋ ਹੋਏ ਵਰਤ ਬੋ ਕਰੈ,
ਜੋ ਕੋਲ ਹੈ ਉਹਨੂੰ ਆਨੰਦ ਦੇ ਨਾਲ ਵਰਤ ਲਵੇ।
ਇਹ ਬਕਤੇ ਕੇ ਚੌਦਸ਼ ਗੁਣ ਹੈ,
ਇਹ ਨੇ ਬਕਤੇ ਦੇ ਚੌਦਾਂ ਗੁਣ। ਇਹ ਚੌਦਾਂ ਗੁਣ ਮਹਾਰਾਜ ਜੀ ਨੇ ਵਕਤੇ ਦੇ ਦੱਸੇ ਦੇ, ਵਾਗਮੀ ਹੋਣਾ, ਵਿਆਸ ਕਰ ਸਕਦਾ ਹੋਵੇ, ਸਮਾਸ ਹੋਵੇ, ਇਸੇ ਤਰ੍ਹਾਂ ਬ੍ਰਿਤ ਪ੍ਰਿਆ ਹੋਵੇ, ਸਾਚ ਬਚਨੀਏ ਹੋਵੇ, ਸੰਦੇਹ ਛੇਦਨ ਦੀ ਬਿਰਤੀ ਰੱਖਦਾ ਹੋਵੇ, ਇਸੇ ਤਰ੍ਹਾਂ ਵਿਖੇਪ ਕਿਰਤਾਉਣ ਦੀ ਬਿਰਤੀ ਰੱਖਦਾ ਹੋਵੇ, ਅਵਿੰਗ, ਏਦਾਂ ਦੀ ਇਹ ਬਿਰਤੀ। ਇੱਕ ਦਸਮੋ ਗੁਣ ਜਿਹੜਾ ਚਿਤੋ ਸਭਾ ਕਿਹਾ ਗਿਆ ਹੈ, ਨਾ ਹੰਕ੍ਰਿਤ ਹੋਵੇ ਔਰ ਧਾਰਮਿਕ ਬਿਰਤੀ ਹੋਵੇ, ਤੇ ਧਾਰਮਿਕ ਬਿਰਤੀ ਦੇ ਨਾਲ ਨਾਲ ਸੰਤੋਖੀ ਹੋਵੇ। ਇਹ ਚੌਦਾਂ ਗੁਣ ਵਕਤੇ ਦੇ ਕਹੇ ਹਨ। ਗੁਰੂ ਅੱਗੇ ਅਰਜੋਈ ਕਰੀਏ ਕਿ ਮੇਰੇ ਜੈਸੇ ਜਿਹੜੇ ਵਕਤੇ ਕਥਾ ਕਰਨ ਵਾਲੇ ਹਨ ਉਹਨਾਂ ਵਿੱਚ ਇਹ ਚੌਦਾਂ ਗੁਣ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬਖਸ਼ ਦੇਣ। ਇਹ ਵਕਤੇ ਕੇ ਚੌਦਸ ਗੁਣ ਹੈ, ਇਹ ਵਕਤੇ ਦੇ ਚੌਦਾਂ ਗੁਣ ਹਨ।
ਧਰਹਿ ਚਤੁਰਦਸ਼ ਕਥਾ ਜੋ ਸੁਣ ਹੈ,
ਕਹਿੰਦੇ ਜਿਹੜੇ ਕਥਾ ਸੁਣਨ ਵਾਲੇ ਨੇ ਉਹਨਾਂ ਵਿੱਚ ਵੀ ਚੌਦਾਂ ਹੀ ਗੁਣ ਹੋਣੇ ਚਾਹੀਦੇ ਨੇ, ਸਰੋਤਿਆਂ ਚ ਉਹਨਾਂ ਵਿੱਚ ਵੀ ਚੌਦਾਂ ਗੁਣ ਹੋਣੇ ਚਾਹੀਦੇ ਹਨ।
ਭਗਤਾ ਕੀ ਕਰਨੀ ਨਿਜ ਭਗਤ,
ਹੁਣ ਸੁਣੋ ਸਰੋਤਿਆਂ ਦੇ ਚੌਦਾਂ ਗੁਣ, ਵਕਤੇ ਦੇ ਚੌਦਾਂ ਗੁਣ ਪਾਤਸ਼ਾਹ ਨੇ ਕਹੇ ਨੇ, ਉਹ ਆਪਾਂ ਵਿਸਥਾਰ ਸਹਿਤ ਸੁਣੇ। ਹੁਣ ਸਰੋਤਿਆਂ ਦੇ ਜਿਹੜੇ ਕਥਾ ਸੁਣਦੇ ਨੇ ਉਹਨਾਂ ਦੇ ਚੌਦਾਂ ਗੁਣ, ਉਹ ਇਹ ਹੈ। ਪਹਿਲਾ ਗੁਣ ਸਰੋਤੇ ਵਿੱਚ ਕਿ ਜਿਸ ਕੋਲੋਂ ਕਥਾ ਸੁਣ ਰਹੇ ਨੇ ਉਹਦੇ ਪ੍ਰਤੀ ਸਰੋਤੇ ਦੇ ਮਨ ਵਿੱਚ ਭਗਤੀ ਭਾਵ ਹੋਵੇ ਕਿ ਇਹ ਗੁਰੂ ਸਾਹਿਬ ਜੀ ਦੇ ਕਥਾਕਾਰ ਨੇ, ਗਿਆਨੀ ਨੇ, ਜੋ ਬਚਨ ਕਹਿ ਰਹੇ ਨੇ ਸਹੀ ਨੇ, ਸੱਤ ਨੇ। ਯਾਨੀ ਕਿ ਵਕਤੇ ਪ੍ਰਤੀ ਸ਼ਰਧਾ ਹੋਣੀ, ਜਿਸ ਪ੍ਰਤੀ ਤੁਹਾਡੀ ਸ਼ਰਧਾ ਨਹੀਂ ਉਹ ਜਿੰਨੀ ਮਰਜ਼ੀ ਕੋਈ ਗੱਲ ਕਵੇ ਗਿਆਨ ਦੀ, ਭਾਵੇਂ ਬਹੁਤ ਉੱਚੀ ਗੱਲ ਵੀ ਕਹਿ ਦੇਵੇ, ਯਕੀਨ ਨਹੀਂ ਕਰਾਂਗੇ। ਸਰੋਤੇ ਦੇ ਅੰਦਰ ਜਿਸ ਵਕਤੇ ਪ੍ਰਤੀ ਸ਼ਰਧਾ ਹੋਵੇਗੀ, ਇਹ ਪਹਿਲਾ ਗੁਣ ਦੱਸਿਆ ਕਿ ਜਿਸ ਵਕਤੇ ਕੋਲੋਂ ਕਥਾ ਸੁਣਨੀ ਉਹਦੇ ਪ੍ਰਤੀ ਸ਼ਰਧਾ ਹੋਣੀ ਜੀ।
ਮਨ ਬਚ ਕਰ ਮਨ ਕੇ ਸੰਜੁਗਤ,
ਮਨ ਬਚ ਕਰਮ ਦੇ ਸਹਿਤ ਉਹਦੇ ਪ੍ਰਤੀ ਭਾਵਨਾ ਹੋਵੇ।
ਦੂਜੇ ਹੋਏ ਨਾ ਮਨ ਹੰਕਾਰੀ,
ਇਹ ਆ ਪਹਿਲਾ ਗੁਣ, ਵਕਤੇ ਪ੍ਰਤੀ ਸ਼ਰਧਾ ਹੋਵੇ। ਜਿਸ ਵਕਤੇ ਪ੍ਰਤੀ ਸ਼ਰਧਾ ਹੋਵੇਗੀ ਉਹਦੀ ਗੱਲ ਤੁਸੀਂ ਧਿਆਨ ਨਾਲ ਸੁਣੋਗੇ, ਪ੍ਰੇਮ ਨਾਲ ਸੁਣੋਗੇ। ਜਿਹਦੇ ਪ੍ਰਤੀ ਸ਼ਰਧਾ ਨਹੀਂ ਉਹ ਜਿੰਨੀਆਂ ਮਰਜ਼ੀ ਗੱਲਾਂ ਕਹੀ ਜਾਏ ਤੁਸੀਂ ਸੁਣਨੀਆਂ ਹੀ ਨਹੀਂ, ਉਸ ਪਾਸੇ ਧਿਆਨ ਹੀ ਨਹੀਂ ਆਉਣਾ। ਤੋ ਸਰੋਤੇ ਦੇ ਅੰਦਰ ਜਿਹੜਾ ਸਭ ਤੋਂ ਪ੍ਰਥਮ ਗੁਣ ਹੋਣਾ ਚਾਹੀਦਾ ਉਹ ਹੈ ਵਕਤੇ ਪ੍ਰਤੀ ਭਾਵਨਾ ਰੱਖਣੀ, ਸ਼ਰਧਾ ਰੱਖਣੀ। ਦੂਜਾ ਗੁਣ ਸਰੋਤੇ ਚ ਕਿਹੜਾ ਹੋਵੇ? ਦੂਜੋ ਹੋਏ ਨਾ ਮਨ ਹੰਕਾਰੀ, ਕਿ ਸਰੋਤੇ ਦੇ ਮਨ ਚ ਹੰਕਾਰ ਨਹੀਂ ਹੋਣਾ ਚਾਹੀਦਾ। ਹੋ ਜੇ ਵਕਤੇ ਵਿੱਚ ਵੀ ਇਹ ਗੁਣ, ਵਕਤੇ ਵਿੱਚ ਵੀ ਚਾਹੀਦਾ ਇਹ ਗੁਣ, ਸਰੋਤੇ ਵਿੱਚ ਵੀ ਚਾਹੀਦਾ ਕਿ ਸਰੋਤੇ ਦੇ ਹਿਰਦੇ ਚ ਹੰਕਾਰ ਦੀ ਬਿਰਤੀ ਨਾ ਹੋਵੇ।
ਜਨ ਹੈ ਮੈਂ ਬੜ ਸੇਵਾ ਧਾਰੀ,
ਇਹ ਨਾ ਜਾਣੇ ਕਿ ਮੈਂ ਬਹੁਤ ਵੱਡੀ ਸੇਵਾ ਕਰਦਾ, ਮੈਂ ਬੜਾ ਵੱਡਾ ਸੇਵਕ ਹਾਂ, ਏਦਾਂ ਦਾ ਹੰਕਾਰ ਨਾ ਕਰੇ।
ਤ੍ਰਿਤੀਏ ਸ਼ਰਧਾ ਸੁਣਬੇ ਹੋਏ।
ਤੀਜਾ ਗੁਣ ਜੋ ਸਰੋਤੇ ਚ ਹੋਣਾ ਚਾਹੀਦਾ ਉਹ ਹੈ ਸ਼ਰਧਾ। ਸ਼ਰਧਾ ਕਿਸ ਪ੍ਰਤੀ? ਸੁਣਨ ਦੀ ਸ਼ਰਧਾ ਕਿ ਅਸੀਂ ਗੁਰੂ ਸਾਹਿਬ ਦੀ ਪਿਆਰੀ ਕਥਾ ਸੁਣਨੀ, ਮਹਾਰਾਜ ਜੀ ਦੀ ਬਾਣੀ ਦੀ ਕਥਾ ਸੁਣਨੀ। ਸ਼ਰਧਾ ਕਿਸ ਹੱਦ ਤੱਕ ਹੋਵੇ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਲਿਖੇ, ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ, ਸੀਸ ਵੱਢੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀ ਜੈ। ਗੁਰੂ ਕੀ ਕਥਾ ਸੁਣਨ ਪ੍ਰਤੀ ਇਹ ਸ਼ਰਧਾ। ਸਰੋਤੇ ਦੇ ਅੰਦਰ ਤੀਜਾ ਗੁਣ ਚਾਹੀਏ।
ਨਹੀਂ ਉਚਾਟ ਹੈ ਮਨ ਕੋ ਸੋਏ।
ਕਥਾ ਸੁਣਦਿਆਂ ਆਪਣਾ ਮਨ ਉਚਾਟ ਨਾ ਕਰੇ, ਇੰਨੀ ਸ਼ਰਧਾ ਹੋਵੇ ਕਿ ਸੁਣ ਸੁਣ ਕੇ ਮਨ ਕਰੇ ਹੋਰ ਸੁਣੀ ਜਾਈਏ, ਹੋਰ ਸੁਣੀ ਜਾਈਏ, ਮਨ ਥੱਕੇ ਹੀ ਨਾ, ਮਨ ਚ ਉਚਾਟ ਪੁਣਾ ਨਾ ਆਵੇ, ਸੁਣ ਸੁਣ ਕੇ ਗੁਰੂ ਕਥਾ ਹੋਰ ਸੁਣਨ ਦੀ ਤਾਂਗ ਬਣੀ ਰਹੇ।
ਚੌਥੇ ਆਪਣੀ ਚਿੱਤ ਚਤੁਰਾਈ।
ਚੌਥਾ ਗੁਣ ਸਰੋਤੇ ਚ ਇਹ ਹੋਣਾ ਚਾਹੀਦਾ ਕਿ ਆਪਣੇ ਚਿੱਤ ਦੀਆਂ ਚਲਾਕੀਆਂ ਤੇ ਜਿਹੜੀਆਂ ਚਤੁਰਾਈਆਂ ਹਨ,
ਭਗਤੇ ਪਰ ਨਹਿ ਕਰਹਿ ਬਨਾਈ,
ਉਹ ਚਤੁਰਾਈ ਤੇ ਚਲਾਕੀ ਕਥਾਕਾਰ ਉੱਤੇ ਵਕਤੇ ਦੇ ਉੱਤੇ ਨਾ ਪ੍ਰਗਟ ਕਰੇ, ਆਪਣੀ ਚਲਾਕੀ ਵਕਤੇ ਉੱਤੇ ਨਾ ਚਲਾਵੇ ਸਰੋਤਾ, ਜਿਹੜੀ ਚਤੁਰਾਈ ਨਾਲ ਵੀ ਮੈਂ ਇਹਨੂੰ ਘੇਰਦਾ ਹੁਣ ਵਕਤੇ ਨੂੰ, ਕਹਿੰਦੇ ਉਹ ਫਿਰ ਗੱਲ ਨਹੀਂ ਬਣਨੀ, ਇਹ ਸਰੋਤੇ ਦਾ ਗੁਣ ਨਹੀਂ ਹੈ ਕਿ ਆਪਣੀ ਚਲਾਕੀ ਤੇ ਚਤੁਰਾਈ ਜਿਹੜੀ ਹੈ ਉਹ ਵਕਤੇ ਉੱਤੇ ਨਾ ਜਣਾਵੇ।
ਪੰਚਮ ਬਕਤਾ ਭਲ ਹੈ ਜੋ ਅਰਥ,
ਕਿਉਂਕਿ ਚਲਾਕੀ ਚਤੁਰਾਈ ਵਾਲੇ ਵੀ ਹੁੰਦੇ, ਸਾਨੂੰ ਵੀ ਟੱਕਰ ਜਾਂਦੇ, ਜਾਣ ਬੁੱਝ ਕੇ ਸਾਡੀ ਗਿਆਨ ਦੀ ਪ੍ਰੀਖਿਆ ਲੈਣ ਲਈ, ਗਿਆਨੀ ਜੀ ਇਹ ਬਚਨ ਕਿੱਦਾਂ ਜੀ, ਪਹਿਲਾਂ ਪਤਾ ਲੱਗ ਜਾਂਦਾ, ਉਹਦੇ ਸਵਾਲ ਤੋਂ ਹੀ ਪਤਾ ਲੱਗ ਜਾਂਦਾ ਵੀ ਇਹ ਸਾਡੀ ਜਾਣਕਾਰੀ ਲਈ ਪੁੱਛਦਾ, ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਕਰੀ ਦੀ, ਮਹਾਰਾਜ ਪਤਾ ਨਹੀਂ ਤੁਸੀਂ ਦੱਸ ਦਿਓ। ਕਹਿੰਦੇ ਜੀ ਇਹਦਾ ਜਵਾਬ ਇਹ ਹੈ, ਜੇ ਤੈਨੂੰ ਪਤਾ ਸੀ ਤੂੰ ਫਿਰ ਮੈਨੂੰ ਕਿਉਂ ਪੁੱਛਦਾ ਭਾਈ, ਉਹ ਇਸ ਕਰਕੇ ਪੁੱਛਦੇ ਆ ਵੀ ਵੇਖੀਏ ਇਹਨੂੰ ਕਿੰਨਾ ਕੁ ਗਿਆਨ ਹੈ। ਇਹ ਸਰੋਤੇ ਦਾ ਗੁਣ ਨਹੀਂ ਹੈ, ਔਗਣ ਹੈ ਕਿ ਆਪਣੀ ਚਲਾਕੀ ਤੇ ਚਤਰਾਈ ਕਿਸੇ ਵਕਤੇ ਤੇ ਪ੍ਰਗਟ ਨਾ ਕਰੇ, ਇਹ ਚੌਥਾ ਗੁਣ ਹੈ। ਤੇ ਪੰਜਵਾਂ ਗੁਣ ਦੱਸਦੇ, ਦੁਬਾਰਾ ਪੜੋ ਪੰਕਤੀ।
ਪੰਚਮ ਬਕਤਾ ਭਨ ਹੈ ਜੋ ਅਰਥ,
ਇਹ ਵਕਤਾ ਜਿਹੜੇ ਅਰਥ ਕਰ ਰਿਹਾ ਗੁਰਬਾਣੀ ਦੇ ਸ਼ਬਦ ਦੇ, ਹਾਂਜੀ,
ਤੇ ਸਮਝਣ ਕੀ ਹੋਏ ਸਮਰੱਥ,
ਉਹਨੂੰ ਸਮਝਣ ਦੀ ਸਮਰੱਥਾ ਹੋਣੀ ਚਾਹੀਦੀ ਹੈ ਸਰੋਤੇ, ਕਿ ਜਿਹੜੇ ਕਥਾ ਵਿੱਚ ਅਰਥ ਕੀਤੇ ਜਾ ਰਹੇ ਨੇ ਗੁਰਬਾਣੀ ਦੇ ਸ਼ਬਦ ਦੇ ਜਾਂ ਇਤਿਹਾਸ ਦੇ, ਸਰੋਤੇ ਕੋਲ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਉਹਨੂੰ ਸਮਝ ਸਕੇ, ਇਹ ਪੰਜਵਾਂ ਗੁਣ ਹੈ। ਹਾਂਜੀ,
ਖਸ਼ਟਮ ਪ੍ਰਸ਼ਨ ਕਰਨ ਕੋ ਜਾਣੈ।
ਛੇਵਾਂ ਗੁਣ ਜੋ ਸਰੋਤੇ ਵਿੱਚ ਹੋਵੇ, ਉਹਨੂੰ ਸਵਾਲ ਕਰਨਾ ਆਉਂਦਾ ਹੋਵੇ, ਜਗਿਆਸਾ ਵਿੱਚ ਜੋ ਕਥਾ ਵਿੱਚ ਸੁਣਿਆ, ਸੁਣ ਕੇ ਮਨ ਚ ਜੇ ਕੋਈ ਸਵਾਲ ਉੱਠਿਆ ਤੇ ਉਹਨੂੰ ਸਵਾਲ ਕਰਨਾ ਆਉਂਦਾ ਹੋਵੇ, ਇਹ ਛੇਵਾਂ ਗੁਣ ਹੈ ਸਰੋਤੇ ਦਾ। ਹਾਂਜੀ,
ਸਪਤਮ ਸੁਨੇ ਗ੍ਰੰਥ ਬਹੁ ਕਾਨੈ।
ਸਤਵਾਂ ਗੁਣ ਸਰੋਤੇ ਚ ਇਹ ਹੋਣਾ ਚਾਹੀਏ ਕਿ ਉਹਨੇ ਬਹੁਤ ਸਾਰੇ ਗ੍ਰੰਥਾਂ ਦੀ ਕਥਾ ਸੁਣੀ ਹੋਵੇ, ਬਹੁਤ ਸਾਰੇ ਗ੍ਰੰਥਾਂ ਦੀ ਕਥਾ, ਬਹੁਤ ਸਾਰੇ ਧਰਮ ਗ੍ਰੰਥਾਂ ਦੀ ਕਥਾ ਉਹਨੇ ਸੁਣੀ ਹੋਵੇ।
ਅਸ਼ਟਮ ਆਲਸ ਕੋ ਨਹਿ ਧਰੈ।
ਅੱਠਵਾਂ ਸਰੋਤੇ ਦਾ ਗੁਣ ਹੈ ਵੀ ਆਲਸੀ ਨਾ ਹੋਵੇ, ਆਲਸ ਕਰਕੇ ਨਾ ਬੈਠੇ, ਜਦੋਂ ਕਥਾ ਵਿੱਚ ਬੈਠੇ ਤਿਆਰ ਬਰ ਤਿਆਰ ਹੋ ਕੇ ਸਾਵਧਾਨ ਹੋ ਕੇ ਬੈਠੇ।
ਨੌਵੇਂ ਨਿੰਦਰਾ ਕੋ ਬਸ ਕਰੈ।
ਨੌਵਾਂ ਗੁਣ ਚਾਹੀਦਾ ਸਰੋਤੇ ਚ ਵੀ ਨਿੰਦਰਾ ਨੂੰ ਬਸ ਕਰਕੇ ਰੱਖੇ, ਇਹਦਾ ਠੀਕ ਹੈ ਕਥਾ ਕੀਰਤਨ ਸੁਣਦਿਆਂ ਨੀਂਦ ਆਉਂਦੀ ਹੈ, ਉਹਦਾ ਹੱਲ ਕੀ ਹੈ, ਅੱਖਾਂ ਬੰਦ ਨਾ ਕਰੋ ਖੋਲ ਲਓ, ਜਦੋਂ ਨੇਤਰ ਬੰਦ ਕਰਕੇ ਬੈਠੋਗੇ ਨੀਂਦ ਨੇ ਘੇਰ ਨਹੀਂ ਘੇਰਨਾ, ਬਦੋ ਬਦੀ ਆ ਜਾਂਦੀ। ਹਾਂ ਜੇ ਨੀਂਦ ਨਹੀਂ ਆਉਂਦੀ ਨੇਤਰ ਬੰਦ ਕਰਕੇ ਬੈਠਣਾ, ਬੈਠ ਵੀ ਜਾਓ ਆਨੰਦ ਲਓ, ਪਰ ਜੇ ਵੇਖੋ ਵੀ ਨੀਂਦ ਆਉਣ ਲੱਗ ਪਈ ਆ ਨੇਤਰ ਬੰਦ ਕਰਕੇ, ਫਿਰ ਨੇਤਰ ਖੋਲ ਲੈਣੇ ਜ਼ਰੂਰੀ ਨੇ ਤਾਂ ਜੋ ਨੀਂਦ ਆਵੇ ਨਾ। ਗੁਰੂ ਸਾਹਿਬ ਜੀ ਦੀ ਕਥਾ ਦੇ ਵਿੱਚ ਬੈਠੇ ਆ, ਸਤਿਗੁਰਾਂ ਦੇ ਇਤਿਹਾਸ ਦੀ ਕਥਾ ਚੱਲ ਰਹੀ ਹੈ, ਗੁਰਬਾਣੀ ਦੀ ਕਥਾ ਚੱਲ ਰਹੀ ਹੈ, ਬਹੁਤ ਵੱਡਾ ਗੁਨਾਹ ਹੋਵੇਗਾ ਜੇ ਮੈਂ ਨੀਂਦ ਵਸ ਹੋ ਗਿਆ। ਗੁਰੂ ਪਾਤਸ਼ਾਹ ਦੇ ਅੰਮ੍ਰਿਤ ਬਚਨਾਂ ਨੂੰ ਸੁਣਨ ਵੇਲੇ नींद आवे योग नहीं है। तो स्रोते विच ये नौवां गुण होना अति जरूरी है कि वह अपनी निंदरा नूं अपने वस च रखे, काबू च रखे। जदों कथा विच आवना, कीर्तन विच आवना, कुछ समा अपनी आराम करके नींद वस हो के फिर आके बैठो, ता जो आए भी हां कथा कीर्तन विच, ते जे निंदरा वस हो के ही चले गए ता भी गल नहीं बननी। चार तरह के स्रोते दसे है महापुरखां, उगो खुगो सुगो ते चुगो, ये चार तरह के स्रोते दसे महापुरखां विद्वाना। उगो उन्हां नूं कहिंदे आ जिहड़े कथा कीर्तन हुंदे आ सुणदे सुणदे सौ जांदे आ निंदरा वस, उन्हां नूं कहिंदे ने उगो। दूजे हुंदे ने खुगो, भी नींद आ रही हुंदी आ अखां बंद, ते जदों झटका जिहा वजदा धौण नूं मन च आउंदा भी लागे बैठे जिहड़े सिख बैठे संगत बैठी आ उह वेखदे होणगे भी सौं गिआ, ਉਹ ਕੀ ਕਰਦੇ ਫਿਰ ਖੰਗੂੜਾ ਜਿਹਾ ਮਾਰਦਾ ਵੀ ਨਾਲ ਵਾਲੇ ਬੈਠੇ ਨੂੰ ਇਹ ਨਾ ਪਤਾ ਲੱਗੇ ਵੀ ਸੁੱਤਾ। ਖੰਗੂੜਾ ਮਾਰਨ ਦਾ ਮਤਲਬ ਮੈਂ ਜਾਗਦਾ ਹੁੰਦਾ, ਸੁੱਤਾ ਹੀ ਹੈ, ਪਰ ਇਹਨੂੰ ਇਹ ਲੱਗੇ ਵੀ ਅੱਖਾਂ ਬੰਦ ਕਰਕੇ ਆਨੰਦ ਪਿਆ ਲੈਂਦਾ। ਉਹਨੂੰ ਕਹਿੰਦੇ ਨੇ ਖੁੱਗੂ, ਖੁੱਗੂ ਦਾ ਮਤਲਬ ਖੰਗੂੜਾ ਜਿਹਾ ਮਾਰਨ ਵਾਲੇ, ਝਟਕ ਨੂੰ ਥੋੜਾ ਜਿਹਾ ਖੰਗੂੜਾ ਮਾਰ ਦਿੱਤਾ ਨਾਲੇ ਪਤਾ ਲੱਗ ਗਿਆ ਲਾਗੇ ਵਾਲੇ ਬੈਠੇ ਨੂੰ ਵੀ ਜਾਗਦਾ ਵੀ ਸਾਹ ਚੱਲਦੇ ਨੇ ਅੰਦਰ। ਤੀਸਰਾ ਉਹ ਹੁੰਦੇ ਨੇ ਸੁੱਗੂ, ਸੁੱਗੜ ਹੋ ਗਏ, ਬੜੇ ਧਿਆਨ ਨਾਲ ਸਾਰੀ ਕਥਾ ਸੁਣ ਆਨੰਦ ਨਾਲ ਸੁਣਦੇ, ਜਿੰਨੀ ਕੁ ਕਥਾਕਾਰ ਨੇ ਕਹੀ ਉਨੀ ਕੁ ਸੁਣਦੇ, ਉਹਦਾ ਰਸ ਲੈ ਲਿਆ। ਚੌਥੇ ਜਿਹੜੇ ਸਭ ਤੋਂ ਉੱਤਮ ਨੇ, ਜਿਹਦੇ ਚ 14 ਦੇ 14 ਗੁਣ ਹੋਣੇ, ਉਹ ਸੰਪੰਨ ਹੋ ਜਾਂਦਾ, ਉਹਨੂੰ ਕਹਿੰਦੇ ਨੇ ਚੁੱਗੂ। ਉਹ ਚੁੱਗੀਆਂ ਮਾਰ ਮਾਰ ਕੇ ਜੋ ਕਥਾ ਵਿੱਚ ਬਚਨ ਹੋ ਰਹੇ ਨੇ ਉਹਦੇ ਵਿੱਚੋਂ ਵੀ ਬਚਨਾਂ ਜੋ ਬਚਨ ਕੱਢ ਕੇ ਹਿਰਦੇ ਚ ਵਸਾਉਂਦੇ, ਬਚਨ ਵਿੱਚੋਂ ਵੀ ਬਚਨ ਕੱਢ ਕੇ। ਇਹ ਚਾਰ ਤਰ੍ਹਾਂ ਦੇ ਸਰੋਤੇ ਮਹਾਂਪੁਰਖਾਂ ਨੇ ਦੱਸੇ। ਇੱਥੇ ਨੌਵਾਂ ਗੁਣ ਦੱਸਦੇ ਆ ਜੋ ਸਰੋਤੇ ਚ ਹੋਣਾ ਚਾਹੀਦਾ। ਨੌਵੇਂ ਨਿੰਦਰਾ ਕੋ ਬਸ ਕਰੈ, ਇਹਦੇ ਨਾਲ ਕੀ ਹੁੰਦਾ ਵੀ ਵਕਤੇ ਦੇ ਸਾਹਮਣੇ ਕੋਈ ਬੈਠਾ ਨਿੰਦਰਾ ਬਸ ਹੋ ਜਾਏ, ਇਹ ਵਕਤਾ ਆਪਣੇ ਵੱਲੋਂ ਪੂਰਾ ਜ਼ੋਰ ਲਾ ਕੇ ਆਪਣੇ ਗਿਆਨ ਦੀਆਂ ਜਿੰਨੀਆਂ ਕਿਤਾਬਾਂ ਪੁਸਤਕਾਂ ਉਹਨੇ ਪੜ੍ਹੀਆਂ ਉਹ ਕਰੋੜ ਕਰੋੜ ਕੇ ਦੱਸਦਾ ਹੋਵੇ ਤੇ ਅੱਗੇ ਬੈਠਾ ਕੋਈ ਸੌਂ ਜਾਏ, ਤੁਹਾਨੂੰ ਤਾਂ ਇਹੀ ਮਹਿਸੂਸ ਹੋਣਾ ਵੀ ਮੈਂ ਤਾਂ ਬਿਨਾਂ ਗਾਹਕ ਤੋਂ ਗੁਣ ਪਿਆ ਵੇਚੀ ਜਾਂਦਾ। ਉਹਦਾ ਮਨ ਨਮੋਸ਼ ਹੋਵੇਗਾ, ਉਹਦੇ ਮਨ ਚ ਉਦਾਸੀ ਦਾ ਤਮ ਆਵੇਗਾ, ਸੁਭਾਵਿਕ ਹੈ ਨਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਕਿਹਾ ਕਿ ਵਕਤਾ ਮੋਰ ਬਣ ਕੇ ਪਹਿਲਾਂ ਪਾਉਂਦਾ, ਪਰ ਤਾਂ ਜੇ ਅੱਗੇ ਸਰੋਤੇ ਬੱਦਲ ਬਣ ਕੇ ਗਰਜਣ, ਆਕਾਸ਼ ਵਿੱਚ ਬੱਦਲਾਂ ਦੀ ਗੜਗੜਾਹਟ ਵੇਖ ਕੇ ਹੀ ਮੋਰ ਪਹਿਲਾਂ ਪਾਉਂਦਾ ਨਾ। ਜੇ ਸਰੋਤੇ ਚਾਅ ਨਾਲ ਸੁਣਨਗੇ ਤੇ ਵਕਤੇ ਨੂੰ ਵੀ ਚਾਅ ਆਵੇਗਾ ਸੁਣਾਉਣ ਦਾ। ਇਸ ਕਰਕੇ ਇੱਥੇ ਪਾਤਸ਼ਾਹ ਕਹਿੰਦੇ ਵੀ ਨੌਵਾਂ ਗੁਣ ਹੈ ਨਿੰਦਰਾ ਕੋ ਬਸ ਕਰੈ, ਨੀਂਦ ਨੂੰ ਆਪਣੇ ਵਸ ਕਰੇ। ਬੜੀ ਔਖੀ ਘਾਟੀ ਆ ਨੀਂਦ ਨੂੰ ਵਸ ਕਰਨਾ, ਪਰ ਗੁਰੂ ਪਾਤਸ਼ਾਹ ਦੇ ਘਰ ਵਿੱਚ ਇਹੋ ਜਿਹੇ ਮਹਾਨ ਮਹਾਂਪੁਰਖ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ 25 ਸਿੰਘ ਸੀ ਕਮਰ ਕੱਸੇ ਦੇ ਜਿਹੜੇ ਨਾਲ ਰਹਿੰਦੇ, ਉਹਨਾਂ ਚੋਂ ਇੱਕ ਮਹਾਂਪੁਰਖ ਗੁਰਸਿੱਖ ਹੋਏ ਨੇ ਭਾਈ ਆਲਮ ਸਿੰਘ ਜੀ ਨੱਚਣਾ। ਇਹ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਚੋਂ ਸਨ। ਭਾਈ ਆਲਮ ਸਿੰਘ ਨੱਚਣਾ ਉਹ ਮਹਾਂਪੁਰਖ ਕਲਗੀਧਰ ਪਾਤਸ਼ਾਹ ਜੀ ਦੀ ਸੰਗਤ ਚ ਜਿੰਨਾ ਚਿਰ ਰਹੇ ਉਹ ਸੁੱਤੇ ਨਹੀਂ, ਮਹਾਂਪੁਰਖ ਸੁੱਤੇ ਨਹੀਂ। ਉਹ ਰਾਤ ਨੂੰ ਪਹਿਰੇ ਤੇ ਖਲੋ ਜਾਣਾ ਬਾਹਰ, ਸਵੇਰੇ ਅੰਮ੍ਰਿਤ ਵੇਲੇ ਮਹਾਰਾਜ ਜੀ ਨੂੰ ਇਸ਼ਨਾਨ ਪਾਨ ਕਰਾਉਣਾ, ਦਿਨ ਸਮੇਂ ਚੌੜ ਝਲਾਉਣਾ, ਸ਼ਿਕਾਰ ਤੇ ਚੜ੍ਹਨਾ, ਸਤਿਗੁਰਾਂ ਦੇ ਨਾਲ ਨਾਲ ਹੀ ਰਹਿਣਾ। ਚਮਕੌਰ ਦੇ ਜੰਗ ਦੇ ਵਿੱਚ ਭਾਈ ਆਲਮ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਕਲਗੀਧਰ ਦੇ ਚਰਨਾਂ ਚ ਭੇਦ ਹੋਏ। ਅਰਜਨ ਨੂੰ ਗੁੜਾ ਕੇਸ਼ ਕਹਿੰਦੇ ਆ ਕਿਉਂਕਿ ਇੱਕ ਸਾਲ ਅਰਜਨ ਸੁੱਤਾ ਨਹੀਂ ਸੀ ਰਾਜੇ ਵਿਰਾਟ ਕੋਲ, ਜਦੋਂ ਉਹਨੇ ਗੁਪਤ ਵਾਸ ਕੱਟਿਆ ਇੱਕ ਸਾਲ ਸੁੱਤਾ ਹੀ ਨਹੀਂ ਅਰਜਨ, ਤੇ ਉਹਦਾ ਨਾਂ ਰੱਖਿਆ ਗਿਆ ਗੁੜਾ ਕੇਸ਼। ਗੁੜਾਕਾ ਏਸ਼ ਜਿਹੜਾ ਨੀਂਦ ਦਾ ਰਾਜਾ ਹੋਵੇ, ਜਿਹਨੇ ਨੀਂਦ ਜਿੱਤ ਲਈ ਹੋਵੇ, ਉਹ ਅਰਜਨ ਨੂੰ ਕਿਹਾ ਜਾਂਦਾ। ਪਰ ਕਹਿੰਦੇ ਦੂਜੇ ਪਾਸੇ ਭਾਈ ਆਲਮ ਸਿੰਘ ਨੂੰ ਵੇਖੀਏ ਜਿਹੜਾ ਸਾਰੀ ਉਮਰ ਨਹੀਂ ਸੁੱਤਾ, ਇੱਥੇ ਫਿਰ ਗੁੜਾ ਕੇਸ਼ ਅਰਜਨ ਹੋਇਆ ਕਿ ਜਾਂ ਫਿਰ ਭਾਈ ਆਲਮ ਸਿੰਘ ਹੋਇਆ, ਇਹ ਆਪ ਅੰਦਾਜ਼ਾ ਲਾਈਏ।
ਸਤਿ ਸ੍ਰੀ ਅਕਾਲ।
ਕਹਿੰਦੇ ਨਿੰਦਰਾ ਕੋ ਬਸ ਕਰੈ, ਨੌਵੋਂ ਨਿੰਦਰਾ ਕੋ ਬਸ ਕਰੈ। ਇਹ ਨੌਵਾਂ ਗੁਣ ਸਰੋਤੇ ਚ ਹੋਵੇ ਕਿ ਨੀਂਦ ਨੂੰ ਬਸ ਕਰ ਲਵੇ।
ਦਸਮੋ ਸੁਨ ਹੈ ਤਰ ਹੈ ਉਰ ਸੋਏ,
ਦਸਵਾਂ ਗੁਣ ਜੋ ਸੁਣੇ ਉਹਨੂੰ ਆਪਣੇ ਹਿਰਦੇ ਚ ਧਾਰਨ ਕਰੇ। ਇਹ ਵੀ ਇੱਕ ਕੰਨ ਚੋ ਸੁਣੇ ਤੇ ਦੂਜੇ ਚੋਂ ਕੱਢ ਦੇ। ਰੱਬ ਨੇ ਦੋ ਕੰਨ ਦਿੱਤੇ ਹੈ, ਦੋਵਾਂ ਨਾਲ ਸੁਣ ਕੇ ਹਿਰਦੇ ਚ ਵਸਾਉਣ ਨੂੰ ਦਿੱਤੇ ਹੈ। ਇਸ ਲਈ ਨਹੀਂ ਕਿ ਇੱਕ ਚੋ ਸੁਣਿਆ ਤੇ ਦੂਜੇ ਚੋਂ ਨਿਕਲ ਗਿਆ। ਦਸਵਾਂ ਗੁਣ ਇਹ ਹੋਵੇ ਕਿ ਜੋ ਸੁਣਿਆ ਉਹਨੂੰ ਆਪਣੇ ਹਿਰਦੇ ਵਿੱਚ ਵਸਾਵੇ।
ਵੰਡ ਖਾਏ ਟਿਗ ਪਿਖ ਜੋ ਹੋਏ,
ਔਰ ਗਿਆਰਵਾਂ ਗੁਣ ਇਹ ਹੈ ਕਿ ਵੰਡ ਕੇ ਛਕੇ ਜੋ ਕੋਲ ਹੋਵੇ ਸਰੋਤੇ ਦੇ, ਸਰੋਤੇ ਕੋਲ ਜੋ ਹੋਵੇ ਉਹਨੂੰ ਵੰਡ ਕੇ ਛਕਣ ਦੀ ਬਿਰਤੀ ਰੱਖਦਾ ਹੋਵੇ।
ਦੁਆਦਸ਼ਮੋ ਜਿਮ ਗੁਰਨ ਸਿਧਾਂਤ,
ਬਾਰਵਾਂ ਗੁਣ ਹੈ ਕਿ ਜਿਵੇਂ ਗੁਰੂ ਸਾਹਿਬ ਜੀ ਦੀ ਬਾਣੀ ਦਾ ਗੁਰਮਤ ਦਾ ਸਿਧਾਂਤ ਹੈ,
ਇਸ ਅਨੁਸਾਰ ਸੁਣ ਹੈ ਚਿੱਤ ਸ਼ਾਂਤ,
ਉਸੇ ਅਨੁਸਾਰ ਸੁਣੇ ਔਰ ਆਪਣੇ ਚਿੱਤ ਨੂੰ ਸ਼ਾਂਤ ਕਰਕੇ ਸੁਣੇ, ਆਪਣੇ ਹਿਰਦੇ ਨੂੰ ਮਨ ਨੂੰ ਸ਼ਾਂਤ ਕਰਕੇ ਸੁਣੇ।
ਹੋਏ ਵਿਪਰਜੈ ਤਿਆਗਨ ਕਰੈ,
ਜੋ ਗੁਰਮਤ ਦੇ ਸਿਧਾਂਤ ਤੋਂ ਉਲਟ ਹੋਵੇ ਉਹਦਾ ਤਿਆਗ ਕਰ ਦੇਵੇ। ਗੁਰਮ ਸਰੋਤੇ ਦੇ ਅੰਦਰ ਇੰਨੀ ਕੁ ਸੁਰਤ ਹੋਵੇ ਕਿ ਜੋ ਕਥਾ ਚ ਕਿਹਾ ਜਾ ਰਿਹਾ ਹੈ ਜੋ ਗੁਰਮਤ ਅਨੁਸਾਰੀ ਹੈ ਉਹਨੂੰ ਗ੍ਰਹਿਣ ਕਰ ਲਵੇ, ਵੇਖੇ ਵੀ ਇਹ ਗੱਲ ਗੁਰਮਤ ਅਨੁਸਾਰੀ ਨਹੀਂ ਤੇ ਲੜਨ ਦੀ ਲੋੜ ਨਹੀਂ, ਝਗੜਨ ਦੀ ਲੋੜ ਨਹੀਂ, ਬਹਿਸਣ ਦੀ ਲੋੜ ਨਹੀਂ ਕਿਸੇ ਨਾਲ, ਉਹਦਾ ਤਿਆਗ ਕਰ ਦੇਵੇ। ਜੋ ਚੰਗਾ ਬਚਨ ਲੱਗੇ ਉਹਨੂੰ ਗ੍ਰਹਿਣ ਕਰ ਲਓ, ਜੋ ਗੁਰਮਤ ਆਸ਼ੇ ਮੁਤਾਬਕ ਨਹੀਂ ਲੱਗਦਾ ਉਹਦਾ ਤਿਆਗ ਕਰ ਦਿਓ। ਇਹ ਸਿਆਣਪ ਸਰੋਤੇ ਚ ਹੋਣੀ ਚਾਹੀਦੀ ਹੈ। ਹਾਂਜੀ,
ਤ੍ਰੋਦਸ਼ਮੋ ਤਨ ਮੈਂ ਸੁਚ ਤਰੈ,
ਤੇਰਵਾਂ ਗੁਣ ਜੋ ਸਰੋਤੇ ਚ ਹੋਵੇ ਕਿ ਜਦੋਂ ਕਥਾ ਸੁਣਨ ਵਾਸਤੇ ਆਵੇ ਤੇ ਸਰੀਰ ਨੂੰ ਸੋਧ ਕੇ, ਯਾਨੀ ਕਿ ਇਸ਼ਨਾਨ ਪਾਨ ਕੀਤਾ ਹੋਵੇ ਜਾਂ ਸਵੱਛ ਬਸਤਰ ਸਾਫ਼ ਸੁਥਰੇ ਪਹਿਦੇ ਹੋਣ, ਕਿਉਂਕਿ ਸਤੋਗੁਣੀ ਬਿਰਤੀ ਤਦੇ ਹੋਵੇਗੀ ਜੇ ਸਰੀਰ ਸਾਤਵਿਕ ਹੋਵੇਗਾ। ਜੇ ਸਰੀਰ ਤਮੋਗੁਣੀ ਬਿਰਤੀ ਦੇ ਪ੍ਰਭਾਵ ਥੱਲੇ ਹੈ, ਇਸ਼ਨਾਨ ਪਾਨ ਨਾ ਕੀਤਾ ਹੋਵੇ, ਸਰੀਰ ਤੇ ਬਸਤਰ ਮੈਲੇ ਕੁਚੈਲੇ ਪਾਏ ਹੋਣ, ਤਾਂ ਫਿਰ ਤਾਮਸੀ ਬਿਰਤੀ ਦੇ ਨਾਲ ਨਿੰਦਰਾ ਜਾਂ ਹੋਰ ਆਲਸੀ ਬਿਰਤੀ ਉਹ ਆ ਕੇ ਘੇਰ ਲੈਂਦੀ ਹੈ, ਕਥਾ ਵਿੱਚ ਸੁਰਤ ਨਹੀਂ ਜੁੜਦੀ। ਜੇ ਸਰੀਰ ਥੋੜਾ ਜਿਹਾ ਤਿਆਰ ਤਿਆਰ ਹੋਵੇ, ਇਸ਼ਨਾਨ ਪਾਨ ਕੀਤਾ ਹੋਵੇ, ਸਵੱਛ ਬਸਤਰ ਧਾਰਨ ਕੀਤੇ ਹੋਣ ਤੇ ਕਥਾ ਚ ਮਨ ਲੱਗ ਜਾਂਦਾ। ਤੋ ਪਾਤਸ਼ਾਹ ਇਸ ਕਰਕੇ ਕਹਿੰਦੇ ਤੇਰਵਾਂ ਗੁਣ ਹੈ ਕਿ ਸਰੀਰ ਨੂੰ ਸੁੱਚ ਦੇ ਸਹਿਤ ਪਵਿੱਤਰ ਕਰਕੇ ਕਥਾ ਵਿੱਚ ਆਵੇ।
ਚੌਦਸ਼ਮੋ ਨਹਿ ਕਰੈ ਪਖੰਡ,
ਚੌਦਵਾਂ ਗੁਣ ਸਰੋਤੇ ਵਿੱਚ ਇਹ ਹੋਵੇ ਕਿ ਪਖੰਡ ਨਾ ਕਰੇ, ਪਖੰਡ ਦਾ ਵਿਖਾਵਾ ਨਾ ਕਰੇ, ਵਿਖਾਵੇ ਦੀ ਬਿਰਤੀ ਦਾ ਤਿਆਗ ਕਰਕੇ ਜਦੋਂ ਸੰਗਤ ਵਿੱਚ ਆਵੇ ਵਿਖਾਵਾ ਨਾ ਹੋਵੇ ਉਹਦਾ ਕਿ ਮੈਂ ਇੱਥੇ ਕੁਝ ਵਿਖਾਣ ਆਇਆ। ਨਿਮਰਤਾ ਤੇ ਹਲੀਮੀ ਸਹਿਤ ਗੁਰੂ ਸੰਗਤ ਵਿੱਚ ਆਵੇ, ਵਿਖਾਵੇ ਦੀ ਬਿਰਤੀ ਦਾ ਤਿਆਗ ਕਰਕੇ। ਪਖੰਡ ਕਿਹਨੂੰ ਕਹਿੰਦੇ ਹੈ? ਪਖੰਡ ਉਹ ਹੈ ਜਿੱਥੇ ਵਿਖਾਵਾ ਆ ਗਿਆ। ਪਾਤਸ਼ਾਹ ਨੇ ਗੁਰਬਾਣੀ ਚ ਬਚਨ ਕਹੇ ਨੇ, ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜਿਹੜੇ ਪਖੰਡ ਸਹਿਤ ਕੀਤੇ ਕਰਮ ਧਰਮ ਨੇ ਉਹ ਜਾਮੀ ਜਗਾਤ ਵਜੋਂ ਲੁੱਟ ਲੈਂਦੇ ਰਸਤੇ ਚ, ਇਸ ਕਰਕੇ ਪਖੰਡ ਨਹੀਂ ਕਰਨਾ, ਪਖੰਡ ਦਾ ਤਿਆਗ ਕਰਨਾ ਸਰੋਤਿਆਂ ਨੇ। ਇਹ ਚੌਦਵਾਂ ਗੁਣ ਸਰੋਤਿਆਂ ਵਿੱਚ ਹੋਵੇ।
ਮਨ ਕੋ ਲਾਵ ਹੈ ਸੁਣ ਹੈ ਅਖੰਡ,
ਅਖੰਡ ਬਿਨਾ ਨਾਗਾ ਸੁਣੇ। ਇਹ ਨਹੀਂ ਕਿ ਇੱਕ ਦਿਨ ਕਥਾ ਵਿੱਚ ਆ ਗਏ, ਇੱਕ ਮਹੀਨਾ ਆਏ ਹੀ ਨਹੀਂ। ਹਾਂ, ਕੋਈ ਸੰਸਾਰੀ ਕਾਰ ਵਿਹਾਰ ਹੈ, ਕਿਤੇ ਬਹੁਤ ਜ਼ਿਆਦਾ ਰੁਝੇਵਾ ਜਾਣਾ ਪੈਂਦਾ, ਇੱਕ ਅੱਧਾ ਦਿਨ, ਦੋ ਦਿਨ, ਚਾਰ ਦਿਨ, ਪਰ ਇਹ ਨਹੀਂ ਕਿ ਇੱਕ ਦਿਨ ਆ ਕੇ ਮੁੜ ਕੇ ਦੋ ਦੋ ਤਿੰਨ ਤਿੰਨ ਮਹੀਨੇ ਨਾ ਵੜੇ ਕਥਾ ਚ। ਰੋਜ਼ਾਨਾ ਸੁਣਨ ਦਾ ਨੇਮ ਬਣਾਵੇ ਕਥਾ ਸਰੋਤੇ ਚ, ਕਿਉਂਕਿ ਉਹਦੀ ਰੁਚੀ ਬਣੀ ਰਹੇਗੀ। ਜੇ ਛੱਡ ਦੇਗਾ ਰੁਚੀ ਨਹੀਂ ਬਣੇਗੀ। ਤੁਸੀਂ ਰੋਜ਼ਾਨਾ ਕਥਾ ਤੇ ਆ ਰਹੇ ਹੋ, ਰੁਚੀ ਹੋਵੇਗੀ ਕੱਲ ਨੂੰ ਅੱਗੇ ਕੀ ਕਥਾ ਆਵੇਗੀ। ਦੋ ਚਾਰ ਦਿਨ, ਪੰਜ ਦਿਨ, ਸੱਤ ਦਿਨ ਨਾ ਸੁਣੋਗੇ ਤੇ ਫਿਰ ਤੁਹਾਨੂੰ ਅਗਲੇ ਪ੍ਰਸੰਗ ਤੇ ਪਿਛਲੇ ਪ੍ਰਸੰਗ ਦਾ ਜਿਹੜਾ ਤਾਲਮੇਲ ਆ ਉਹਦਾ ਪਤਾ ਨਹੀਂ ਲੱਗਣਾ ਵੀ ਅੱਜ ਉਹ ਪਿੱਛੇ ਕੀ ਹੋਇਆ, ਜਿਹੜੀ ਅੱਗੇ ਕਥਾ ਚੱਲ ਰਹੀ ਹੈ ਹੁਣ ਉਹ ਇੱਕਦਮ ਬੇਰ ਅਸੀਂ। ਉਹਦੇ ਲਈ ਫਿਰ ਤੁਹਾਨੂੰ ਰੁਟੀਨ ਬਣਾਉਣੀ ਪਏਗੀ। ਪੰਜ ਸੱਤ ਦਿਨ, ਦਸ ਦਿਨ ਲਗਾਤਾਰ ਆਓਗੇ ਫਿਰ ਉਸੇ ਤਰ੍ਹਾਂ। ਇਸ ਕਰਕੇ ਨੇਮ ਦੇ ਨਾਲ ਕਥਾ ਸੁਣਨੀ ਹੈ। ਸਰੋਤੇ ਦਾ ਇਹ ਸਭ ਤੋਂ ਸ੍ਰੇਸ਼ਟ ਗੁਣ ਸਰੋਤੇ ਵਿੱਚ ਇਹ ਹੋਣਾ ਚਾਹੀਏ ਕਿ ਕਥਾ ਬਿਨਾਂ ਨਾਗੇ ਤੋਂ ਨੇਮ ਨਾਲ ਸੁਣੇ, ਨੇਮ ਬਣਾ ਕੇ। ਅੱਜ ਕੱਲ੍ਹ ਤਾਂ ਹੋਰ ਕਈ ਸਾਧਨ ਆ ਗਏ ਨੈੱਟ ਦੇ ਉੱਤੇ ਵੀ ਜਿਸ ਦਿਨ ਨਾ ਹਾਜ਼ਰ ਹੋਇਆ ਜਾ ਸਕੇ ਉਹ ਨੈੱਟ ਤੇ ਵੀ ਸੁਣੀ ਜਾ ਸਕਦੀ ਹੈ, ਟੀਵੀ ਦੇ ਮਾਧਿਅਮ ਰਾਹੀਂ ਸੁਣੀ ਜਾ ਸਕਦੀ ਹੈ। ਸੁਣੇ ਜ਼ਰੂਰ। ਇਹ ਸ਼ਰਵਣ ਭਗਤੀ ਹੈ ਨਾ, ਇਹ ਭਗਤੀ ਦਾ ਇੱਕ ਪ੍ਰਕਾਰ ਹੈ ਕਥਾ ਸੁਣਨੀ। ਔਰ ਕਥਾ ਸੁਣਨ ਦੇ ਨਾਲ ਧਰਮ, ਅਰਥ, ਕਾਮ, ਮੋਕਸ਼ ਇਹ ਚਾਰੇ ਦੇ ਚਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਨੇ ਗੁਰੂ ਖਾਲਸਾ ਜੀ। ਕਥਾ ਦਾ ਐਡਾ ਵੱਡਾ ਪੁੰਨ ਹੈ ਸੁਣਨ ਦਾ। ਚਾਰੇ ਪਦਾਰਥ ਮਹਾਂ ਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਬਚਨ ਲਿਖੇ ਆ ਕਥਾ ਚ ਕਿ ਧਰਮ ਅਰਥ ਕਾਮ ਮੋਕਸ਼ ਦੀ ਦਾਤੀ ਹੈ ਇਹ ਕਥਾ। ਜੋ ਸੁਣੇਗਾ ਉਹਨੂੰ ਕਮੀ ਨਹੀਂ ਰਹੇਗੀ ਕਿਸੇ ਵਸਤੂ ਦੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਥਾ ਸੁਣਦਿਆਂ ਸੁਣਦਿਆਂ ਹੀ ਸਾਰੀਆਂ ਬਰਕਤਾਂ ਪ੍ਰਾਪਤ ਹੋਈ ਜਾਂਦੀਆਂ ਜੋ ਇਤਿਹਾਸ ਵਿੱਚ ਗੁਰੂ ਪਾਤਸ਼ਾਹ ਜੀ ਦੀ ਕਥਾ ਵਿੱਚ, ਗੁਰਬਾਣੀ ਦੀ ਕਥਾ ਵਿੱਚ ਜੋ ਜੋ ਸੁਣੀ ਜਾਵਾਂਗੇ ਉਹ ਸਾਡੇ ਹਿਰਦੇ ਚ ਵਸਦਾ ਚਲਿਆ ਜਾਏਗਾ। ਅੱਜ ਹੋਰ, ਕੱਲ ਹੋਰ, ਪਰਸੋਂ ਹੋਰ। ਲੋਕ ਤੇ ਪਰਲੋਕ ਦੋਹਾਂ ਜਹਾਨਾਂ ਨੂੰ ਸਵਾਰਨ ਵਾਲੀ ਆ ਸਤਿਗੁਰਾਂ ਦੀ ਕਥਾ, ਗੁਰੂ ਪਾਤਸ਼ਾਹ ਦੀ ਕਥਾ। ਇਹ ਅਤ ਪਿਆਰੀ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਕਲਗੀਧਰ ਪਾਤਸ਼ਾਹ ਕਹਿੰਦੇ ਜੋ ਇਹ ਕਥਾ ਸੁਣੈ ਅਰ ਗਾਵੈ, ਦੁੱਖ ਪਾਪ ਤਿਹ ਨਿਕਟ ਨਾ ਆਵੈ। ਮਹਾਰਿਸ਼ੀ ਵਾਲਮੀਕ ਜੀ ਜਿਨ੍ਹਾਂ ਨੇ ਸਭ ਤੋਂ ਪਹਿਲੀ ਰਮਾਇਣ ਲਿਖੀ, ਔਰ ਹਿੰਦੁਸਤਾਨ ਦੇ ਨਹੀਂ ਪੂਰੇ ਵਿਸ਼ਵ ਦੇ ਸਭ ਤੋਂ ਪਹਿਲੇ ਕਵੀ ਕਹੇ ਜਾਂਦੇ ਨੇ ਮਹਾਰਿਸ਼ੀ ਵਾਲਮੀਕ ਜੀ, ਉਹ ਲਿਖਦੇ ਕਹਿੰਦੇ ਹਰੀ ਕਥਾ ਦਾ ਮਹਾਤਮ ਕੀ ਹੈ, ਹਰੀ ਕਥਾ ਨੂੰ ਸੁਣਨ ਦਾ ਮਹਾਤਮ ਕੀ ਹੈ। ਉਹ ਕਹਿੰਦੇ ਸਬਦ ਕੁੱਲ ਸੰਜੁਗਤਾ ਹੈ, ਸੱਤ ਤੀਆ ਇੱਕੀ ਕੁੱਲਾਂ ਉਹਦੀਆਂ ਉਧਰ ਜਾਂਦੀਆਂ ਨੇ, ਤਰ ਜਾਂਦੀਆਂ ਨੇ ਜਿਹੜੇ ਪਰਮੇਸ਼ਰ ਦੀ ਅਕਾਲ ਪੁਰਖ ਦੀ ਕਥਾ ਨੂੰ ਸੁਣਦੇ ਹਨ।
ਸਤਿ ਸ੍ਰੀ ਅਕਾਲ।
ਇੱਕੀ ਕੁਲਾ ਉਹਦੀਆਂ ਤਰ ਜਾਂਦੀਆਂ ਉਧਰ ਜਾਂਦੀਆਂ, ਐਸੀ ਹੈ ਇਹ ਪਾਵਨ ਕਥਾ ਗੁਰੂ ਪਾਤਸ਼ਾਹ ਦੀ ਕਥਾ। ਜੋ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਆਪਾਂ ਸੁਣਦੇ ਹਾਂ ਇਹ ਪਰਮੇਸ਼ਰ ਦੀ ਕਥਾ ਹੈ, ਕਿਉਂਕਿ ਗੁਰੂ ਤੇ ਪਰਮੇਸ਼ਰ ਚ ਕੋਈ ਭੇਦ ਨਹੀਂ। ਸੁਣ ਹਰ ਕਥਾ ਉਤਾਰੀ ਮੈਲ, ਇਹਦੇ ਨਾਲ ਸਾਡੇ ਅੰਦਰ ਦੀ ਮੈਲ ਧੁੱਪਦੀ ਹੈ। ਇਹ ਕਥਾ ਨਹੀਂ ਉਹ ਕਹਿ ਲੋ ਸਾਡੇ ਹਿਰਦੇ ਦੇ ਕੱਪੜੇ ਨੂੰ ਧੋਣ ਦਾ ਇੱਕ ਸਾਧਨ ਹੈ, ਤਰੀਕਾ ਹੈ, ਜ਼ਰੀਆ ਹੈ ਜੋ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਬਖਸ਼ਿਆ ਕਿ ਸਾਡਾ ਹਿਰਦੇ ਰੂਪੀ ਕੱਪੜਾ ਇਹਨੂੰ ਧੋ ਲਈਏ। ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ ਵਾਲੀ ਖੇਡ ਗੁਰੂ ਸਾਹਿਬ ਜੀ ਦੀ ਕਥਾ ਵਿੱਚੋਂ ਪ੍ਰਾਪਤ ਹੁੰਦੀ ਹੈ। ਤੋ ਗੁਰਦੇਵ ਕਹਿੰਦੇ ਭਾਈ ਇਹ 14 ਗੁਣ ਸਰੋਤਿਆਂ ਵਿੱਚ ਵੀ ਹੋ ਬੜਾ
ਇਮ ਸਰੋਤਾ ਬਕਤਾ ਜੋ ਹੋਏ
ਅਖੰਡ ਹੋ ਕੇ ਕਥਾ। ਅਖੰਡ ਦਾ ਮਤਲਬ ਬਿਨਾਂ ਨਾਗੇ ਤੋਂ ਸੁਣੇ। ਜਦੋਂ ਇਸ ਤਰ੍ਹਾਂ ਸਰੋਤੇ ਵਿੱਚ ਔਰ ਵਕਤੇ ਵਿੱਚ ਵੀ 14 ਦੇ 14 ਗੁਣ ਹੋਣਗੇ
ਪ੍ਰਾਪਤ ਹੋਤ ਗਿਆਨ ਕੋ ਦੋਏ।
ਵਕਤੇ ਨੂੰ ਵੀ ਬ੍ਰਹਮ ਗਿਆਨ ਪ੍ਰਾਪਤ ਹੋਵੇਗਾ ਤੇ ਸਰੋਤੇ ਨੂੰ ਵੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਨਾ ਹੁਣ ਵਕਤਿਆਂ ਚ 14 ਗੁਣ ਰਹੇ, ਨਾ ਸਰੋਤਿਆਂ ਚ, ਤਦੇ ਤੇ ਬ੍ਰਹਮ ਗਿਆਨੀ ਨੀ ਉਪਜਦੇ, ਤਦੇ ਤੇ ਆਤਮ ਗਿਆਨ ਦੀ ਸੋਝੀ ਨੀ ਹੋ ਰਹੀ, ਕਿਉਂਕਿ ਵਕਤੇ ਦਾ ਬੋਲਣਾ ਪ੍ਰੋਫੈਸ਼ਨ ਬਣ ਗਿਆ ਤੇ ਸਰੋਤਿਆਂ ਦਾ ਸੁਣਨਾ ਫੈਸ਼ਨ ਬਣ ਗਿਆ। ਤੇ ਜਿੱਥੇ ਕੇਵਲ ਪ੍ਰੋਫੈਸ਼ਨ ਤੇ ਫੈਸ਼ਨ ਹੋਵੇ ਉੱਥੇ ਆਤਮ ਗਿਆਨ ਕਿੱਥੇ? ਮੇਰੇ ਵਰਗੇ ਵਕਤਿਆਂ ਦਾ ਬੋਲਣਾ ਪ੍ਰੋਫੈਸ਼ਨ, ਸੁਣਨ ਵਾਲਿਆਂ ਦਾ ਫੈਸ਼ਨ। ਫੈਸ਼ਨ ਦਾ ਮਤਲਬ ਝੜਦਿਆਂ ਝੜ ਸੁਣਿਆ ਵੀ ਚਲੋ ਟਾਈਮ ਪਾਸ ਹੋ ਗਿਆ, ਕੱਪੜੇ ਜੇ ਝਾੜੇ ਤੇ ਤੁਰਦੇ ਬਣੇ, ਉੱਥੇ ਆਤਮ ਗਿਆਨ ਕਿੱਥੇ ਉਪਜਣਾ ਸੀ? ਜਿੱਥੇ ਵਕਤੇ ਚ 14 ਗੁਣ ਤੇ ਸਰੋਤੇ ਵਿੱਚ ਵੀ 14 ਗੁਣ ਹੋਵਣਗੇ, ਛੇਵੇਂ ਪਾਤਸ਼ਾਹ ਕਹਿੰਦੇ ਅਵਸ਼ ਪੱਕਾ ਇਹ ਨਿਰਣੇ ਕਰਕੇ ਜਾਣ ਲਓ ਉਸ ਵਕਤੇ ਵਿੱਚ ਵੀ ਆਤਮ ਗਿਆਨ ਪ੍ਰਗਟ ਹੋਵੇਗਾ ਤੇ ਸਰੋਤੇ ਵਿੱਚ ਵੀ ਆਤਮ ਗਿਆਨ ਦੀ ਉਤਪਤੀ ਹੋ ਜਾਏਗੀ। गुरु अगे अरदास करिए अरजोई करिए। महाराज असी तुहाडी शरण चा वक्ते स्रोते सब तुहाडी पनाह चा। हे छेवें पातशाह गुरु हरगोबिंद साहब कृपा करके सानू वक्तियां स्रोतियां नू ये 14 दे 14 गुण प्रदान करके नवाजो। तुहाडे घर कोई घाटा नहीं महाराज, कोई घाटा नहीं। ते जे तुसी अपने खजाने चो बख्श दोगे साडा लोग परलोक सवर जाएगा, तुहाडे खजाने च थोड़ी कोई कमी आनी है। बेअंत खजाने आ छेवें पातशाह। हे गुरु हरगोबिंद साहब हे बंदी छोड़ सतगुरु कृपा करो दया करो ए 14 दे 14 गुण साडे विच आ जाण।
ए लक्षण जो कहे बनाए
कहदे जेडे 14 लक्षण छेवें पातशाह कहंदे तुहानू दसे हन।
सिख निहालू बिखै सो पाए
महाराज जी कहंदे भाई सिखो ए 14 दे 14 गुण भाई निवला ते भाई निहालू दे विच हन, तां उहनां दी कथा दा तुहाडे ते असर हुंदा, ਤਾਂ ਤੁਹਾਡੇ ਮਨ ਤੇ ਉਹਨਾਂ ਦੇ ਬਚਨਾਂ ਦਾ ਪ੍ਰਭਾਵ ਹੁੰਦਾ।
ਤਿਸ ਕੀ ਸੰਗਤ ਕਰੋ ਹਮੇਸ਼ਾ,
ਇਸ ਕਰਕੇ ਤੁਸੀਂ ਰੋਜ਼ ਕਥਾ ਸੁਣਿਆ ਕਰੋ ਭਾਈ ਨਿਹਾਲੂ ਜੀ ਪਾਸੋਂ ਭਾਈ ਨਿਵਲਾ ਜੀ ਪਾਸੋਂ।
ਹੋਏ ਤੁਮ ਮਹਿ ਗੁਣ ਬ੍ਰਿੰਦ ਵਿਸ਼ੇਸ਼,
ਜਦੋਂ ਤੁਸੀਂ ਸੁਣੋਗੇ ਤੁਹਾਡੇ ਅੰਦਰ ਵੀ ਉਹ ਗੁਣ ਆ ਜਾਣਗੇ, 14 ਦੇ 14 ਗੁਣ ਤੁਹਾਡੇ ਅੰਦਰ ਵੀ ਉਤਪੰਨ ਹੋ ਜਾਣਗੇ।
ਸੁਣ ਹੈ ਕਥਾ ਤੇ ਮੁਕਤੇ ਕੀ ਨੀਕੀ,
ਜਿਹੜੇ ਉਹਨਾਂ ਦੇ ਮੁਖੋਂ ਨੀਕੀ ਪਿਆਰੀ ਕਥਾ ਸੁਣਨਗੇ।
ਕਿਉਂ ਨਾ ਸ਼੍ਰੇਯ ਹੋਏ ਤੁਮਰੇ ਜੀ ਕੀ,
ਜਦੋਂ ਭਾਈ ਨਿਵਲਾ ਤੇ ਭਾਈ ਨਿਹਾਲੂ ਜੀ ਕੋਲੋਂ ਕਥਾ ਸੁਣੋਗੇ ਤੇ ਦੱਸੋ ਤੁਹਾਡੀ ਸ਼੍ਰੇਯ ਕਿਉਂ ਨਾ ਹੋਵੇਗੀ, ਕਿਉਂ ਨਾ ਤੁਹਾਡੀ ਮੁਕਤੀ ਹੋਵੇਗੀ, ਕਿਉਂ ਨਾ ਤੁਸੀਂ ਕਲਿਆਣ ਨੂੰ ਪ੍ਰਾਪਤ ਹੋਵੋਗੇ, ਯਾਨੀ ਕਿ ਹੋਵੋਗੇ, ਤੁਹਾਨੂੰ ਮੋਕਸ਼ ਦੀ ਦਾਤ ਪ੍ਰਾਪਤ ਹੋਵੇਗੀ ਜਦੋਂ ਭਾਈ ਨਿਵਲਾ ਤੇ ਨਿਹਾਲੂ ਜੀ ਕੋਲੋਂ ਕਥਾ ਸੁਣੋਗੇ।
ਸ਼੍ਰੀ ਮੁਖ ਤੇ ਸੁਣ ਸਭ ਹਰ ਖਾਏ,
ਮਹਾਰਾਜ ਜੀ ਦੇ ਮੁਖੋਂ ਬਚਨ ਸੁਣ ਕੇ ਇਹ ਜਿੰਨੇ ਸਿੱਖ ਆਏ ਸਨ ਬੜੇ ਪ੍ਰਸੰਨ ਹੋਏ।
ਧਾਰਨ ਕੀਨੇ ਗੁਣ ਸਮੁਦਾਏ,
ਮਹਾਰਾਜ ਜੀ ਦੀ ਬਖਸ਼ਿਸ਼ ਨਾਲ ਇਹ 14 ਗੁਣ ਇਹਨਾਂ ਗੁਰਸਿੱਖਾਂ ਨੇ ਜਿਹੜੇ ਆਏ ਨੇ ਇਹਨਾਂ ਨੇ ਵੀ ਧਾਰਨ ਕੀਤੇ, 14 ਗੁਣਾਂ ਦੇ ਸਹਿਤ ਇਹ ਵੀ ਧਾਰਨੀ ਹੋ ਗਏ।
ਕਿਸ਼ਨਾ ਝੰਜੂ ਪੰਮੂ ਪੂਰੀ,
ਇਸੇ ਤਰ੍ਹਾਂ ਭਾਈ ਕ੍ਰਿਸ਼ਨਾ ਜੀ ਭਾਈ ਝੰਜੂ ਜੀ ਭਾਈ ਪੰਮੂ ਪੁਰੀ ਜੀ
ਸ਼੍ਰੀ ਹਰਗੋਬਿੰਦ ਕੇਰ ਹਜ਼ੂਰੀ,
ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸ਼ਰਨ ਆਏ ਹਨ। ਮਹਾਰਾਜ ਜੀ ਦੇ ਚਰਨਾਂ ਚ ਆ ਕੇ ਨਾ ਬੇਨਤੀ ਕੀਤੀ, ਗਰੀਬ ਨਵਾਜ ਦਯਾਨਿਧ ਸਵਾਮੀ ਜੀ ਆਪ ਜੀ ਕਿਰਪਾ ਕਰਕੇ ਸਾਡਾ ਵੀ ਭਲਾ ਕਰੋ, ਸਾਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ ਕੇ ਨਵਾਜੋ। ਜੋ ਉਪਦੇਸ਼ ਇਹਨਾਂ ਗੁਰਸਿੱਖਾਂ ਨੂੰ ਛੇਵੇਂ ਪਾਤਸ਼ਾਹ ਨੇ ਬਖਸ਼ਿਆ ਉਹ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋ।